दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर के पाते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा सी भाई विधि चंद जी दा। प्रसंग इथों तक पहुंच चुका है कि भाई विधि चंद ने बादशाह नूं आख्या कि मैं हुण सारे दे सारे जिहड़े पते ने ना ओह तुहानूं दसण लगा हां। बादशाह ने दरोगे नूं आख्या कि हुण इह जिहड़ा रमलिया है ਇਹ ਸਾਰੀਆਂ ਗੱਲਾਂ ਦੱਸੇਗਾ ਜਾਂ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਕਿਸੇ ਕਾਗਜ਼ ਦੇ ਉੱਤੇ ਲਿਖ ਕੇ ਨੋਟ ਕਰ ਲਾ ਤੇ ਜਾਂ ਫਿਰ ਜ਼ਬਾਨੀ ਯਾਦ ਰੱਖ ਤਾਂ ਕਿ ਸਵੇਰੇ ਜਦੋਂ ਸਭਾ ਲੱਗੇ ਤੇ ਤੂੰ ਮੈਨੂੰ ਸਾਰੀਆਂ ਗੱਲਾਂ ਦੱਸ ਸਕੇ। ਪਰਸੋਂ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਬਿਦਿਆ ਕਹਿ ਸਭ ਹੂੰ ਸੁਣ ਲੀਜੈ ਬਿਸਰਨ ਹਾਰੋ ਨਹੀਂ ਜਨੀ ਜੈ। ਬਿਧੀ ਚੰਦ ਜੀ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਮੇਰੀਆਂ ਗੱਲਾਂ ਨੂੰ ਧਿਆਨ ਦੇ ਕੇ ਸੁਣ ਲਓ, ਕਿਉਂਕਿ ਜਿਹੜੀਆਂ ਮੈਂ ਗੱਲਾਂ ਦੱਸਣ ਵਾਲਾ ਹੈ ਨਾ ਇਹ ਭੁੱਲਣ ਵਾਲੀਆਂ ਨਹੀਂ ਹਨ, ਯਾਦ ਰੱਖਣ ਯੋਗ ਨੇ। ਬੰਦਨੀਯ ਸ੍ਰੀ ਹਰ ਗੋਬਿੰਦ ਜਸ ਬਿਲਾਂਦ ਜਿਨ ਚੰਦ ਮਨਿੰਦ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਬੰਦਨ ਕਰਨ ਦੇ ਯੋਗ ਨੇ, ਜਿਨ੍ਹਾਂ ਦਾ ਜਸ ਇਸ ਤਰ੍ਹਾਂ ਦਾ ਫੈਲਿਆ ਹੈ ਜਿਸ ਤਰ੍ਹਾਂ ਸਾਰੇ ਜਗਤ ਦੇ ਉੱਤੇ ਚੰਦਰਮਾ ਦਾ ਪ੍ਰਕਾਸ਼ ਹੁੰਦਾ। ਪ੍ਰਥਮ ਤਿੰਨੋ ਕੋ ਹੈ ਬਲ ਪੀਨਾ ਤੈ ਦਲ ਬਲ ਤੇ ਛੀਨ ਸੋ ਲੀਨਾ। ਬਿਧੀ ਚੰਦ ਜੀ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਪਹਿਲਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਵੱਡੇ ਬਲ ਵਾਲੇ ਘੋੜੇ ਸੀ ਤੂੰ ਆਪਣੀ ਤਾਕਤ ਦੇ ਨਾਲ ਖੋ ਲੈ। ਸੋ ਪਲਟਾ ਸਤ ਗੋਰੇ ਅਬ ਕੀਓ ਪ੍ਰਥਮ ਤੁਰੰਗ ਬੁੱਧ ਕਰ ਮੈਂ ਲਇਓ। ਕਹਿੰਦਾ ਕਿ ਸਿਰਫ ਜੋ ਤੂੰ ਕੀਤਾ ਹੈ ਉਸੇ ਦਾ ਬਦਲਾ ਪੂਰਾ ਕੀਤਾ ਹੈ, ਪਹਿਲਾ ਘੋੜਾ ਉਹ ਮੈਂ ਲੈ ਕੇ ਗਿਆ। ਮੈਂ ਗੁਰਦਾਸ ਬਿਧੀ ਚੰਦ ਨਾਮੂ ਲੇ ਗਮਨਿਓ ਪੂਰਬ ਅਭਿਰਾਮੂ। ਕਹਿੰਦਾ ਕਿ ਮੈਂ ਗੁਰੂ ਦਾ ਦਾਸ ਹਾਂ ਔਰ ਮੇਰਾ ਨਾਮ ਬਿਧੀ ਚੰਦ ਹੈ, ਮੈਂ ਹੀ ਪਹਿਲੇ ਘੋੜੇ ਨੂੰ ਸੁੰਦਰ ਨੂੰ ਲੈ ਕੇ ਗਿਆ ਸੀ। ਹੈ ਦਿਲ ਬਾਗ ਰੁਦਨ ਬਹੁ ਕੀਨਾ ਖਾਣ ਪਾਣ ਰੁਖ ਕਰ ਨਹੀਂ ਲੀਨਾ। ਪਰ ਬਾਦਸ਼ਾਹ ਨੂੰ ਬਿਧੀ ਚੰਦ ਜੀ ਕਹਿੰਦੇ ਨੇ ਉਹ ਜਿਹੜਾ ਦਿਲਬਾਗ ਨਾਂ ਦਾ ਮੈਂ ਘੋੜਾ ਲੈ ਕੇ ਗਿਆ ਉਹ ਆਪਣੇ ਦੂਸਰੇ ਘੋੜੇ ਦੇ ਵਿਰਲਾਪ ਦੇ ਵਿੱਚ ਬਹੁਤ ਰੋਇਆ ਔਰ ਉਸਨੇ ਕੁਝ ਵੀ ਨਾ ਖਾਦਾ ਤੇ ਨਾ ਪੀਤਾ। ਯਾ ਤੇ ਇਸ ਘੋੜੇ ਤੇ ਆਇਓ ਤਨ ਖੋਜੀ ਕੋ ਭੇਸ ਬਨਾਇਓ। ਇਸ ਕਰਕੇ ਇਸ ਦੂਸਰੇ ਘੋੜੇ ਨੂੰ ਲੈਣ ਦੇ ਵਾਸਤੇ ਮੈਂ ਖੋਜੀ ਦੇ ਰਮਣੀ ਦੇ ਭੇਸ ਨੂੰ ਧਾਰ ਕੇ ਆਇਆ। ਮੈਂ ਤਸਕਰ ਸਤ ਗੁਰ ਪਤ ਮੇਰਾ ਨਹੀਂ ਬਿਸਰੋ ਲਖ ਨਾਮ ਬਡੇਰਾ। ਬਿਧੀ ਚੰਦ ਜੀ ਕਹਿੰਦੇ ਨੇ ਮੈਂ ਤਸਕਰ ਹਾਂ, ਮੈਂ ਚੋਰ ਹਾਂ, ਔਰ ਮੇਰਾ ਜਿਹੜਾ ਮੁਰਸ਼ਦ ਹੈ, ਮੇਰਾ ਜਿਹੜਾ ਉਸਤਾਦ ਹੈ, ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਪੂਰਾ ਹੈ। ਨਹੀਂ ਬਿਸਰੋ ਲਖ ਨਾਮ ਬਡੇਰਾ, ਸਤਿਗੁਰੂ ਹਰਗੋਬਿੰਦ ਦੇ ਨਾਮ ਨੂੰ ਤੇ ਮੇਰੇ ਨਾਮ ਨੂੰ ਤੂੰ ਕਦੇ ਭੁੱਲ ਨਹੀਂ ਸਕੇਗਾ। ਅਬ ਗੁਲ ਬਾਗ ਜ਼ੀਨ ਕੋ ਪਾਏ ਤੁਮਨੇ ਦੀਨ ਸਮਤ ਉਪ ਜਾਏ। ਬਿਧੀ ਚੰਦ ਜੀ ਕਹਿੰਦੇ ਨੇ ਪਹਿਲਾਂ ਮੈਂ ਘੋੜਾ ਲੈ ਗਿਆ ਤੇ ਦੂਸਰਾ ਇਹ ਜਿਹੜਾ ਗੁਲਬਾਗ ਘੋੜਾ ਹੈ ਇਹ ਵੀ ਲੈ ਕੇ ਜਾਵਾਂਗਾ, ਕਿਉਂਕਿ ਜੀਨ ਪਾ ਕੇ ਕਾਠੀ ਪਾ ਕੇ ਤੂੰ ਬਿਲਕੁਲ ਤਿਆਰ ਕਰਕੇ ਮੈਨੂੰ ਦੇ ਦਿੱਤਾ। ਸਕਲ ਕਚਹਿਰੀ ਕੀ ਬੁੱਧ ਕਨੀ ਪਰਖਣ ਕੀਨ ਪਿਖੀ ਅਰ ਸੁਨੀ। ਬਿਧੀ ਚੰਦ ਜੀ ਕਹਿੰਦੇ ਨੇ ਕਿ ਤੁਹਾਡੀ ਸਾਰੀ ਕਚਹਿਰੀ ਦੀ ਬਹੁਤ ਵੱਡੀ ਬੁੱਧੀ ਹੈ, ਇਸ ਗੱਲ ਨੂੰ ਮੈਂ ਪਰਖ ਲਿਆ ਹੈ ਔਰ ਸੁਣ ਵੀ ਲਿਆ। ਜਿਸ ਪੁਰ ਬਾਜ਼ੀ ਅਹੈ ਉਚਾਰੋ ਕਹਿ ਸਭ ਆਪਣੋ ਦੋਸ਼ ਉਤਾਰੋ। ਬਿਧੀ ਚੰਦ ਜੀ ਕਹਿੰਦੇ ਨੇ ਚੋਰ ਦਾ ਨਾਮ ਦੱਸ ਦਿੱਤਾ ਹੈ, ਚੋਰ ਦਾ ਜਿਹੜਾ ਮਾਲਕ ਹੈ ਉਹਦਾ ਵੀ ਨਾਮ ਦੱਸ ਦਿੱਤਾ ਹੈ, ਇਸ ਕਰਕੇ ਹੁਣ ਮੈਂ ਉਸ ਜਗ੍ਹਾ ਦਾ ਵੀ ਨਾਮ ਦੱਸਦਾ ਹਾਂ ਜਿੱਥੇ ਕਿ ਉਹ ਘੋੜਾ ਬੰਨਿਆ ਹੋਇਆ, ਕਿਉਂਕਿ ਮੈਂ ਸਾਰੇ ਇਕਰਾਰ ਕੀਤੇ ਸਨ, ਮੈਂ ਕੋਈ ਵੀ ਇਕਰਾਰ ਪਿੱਛੇ ਨਹੀਂ ਛੱਡਾਂਗਾ, ਸਾਰਿਆਂ ਨੂੰ ਪੂਰਾ ਕਰਾਂਗਾ, ਇਸ ਕਰਕੇ ਮੈਂ ਆਪਣੇ ਦੋਸ਼ ਨੂੰ ਸਿਰ ਤੋਂ ਉਤਾਰਨਾ ਚਾਹੁੰਦਾ। ਪਾਈ ਰੂਪਾ ਗ੍ਰਾਮ ਨਵੀਨ ਕੀਆ ਡੇਰਾ ਸਤਿਗੁਰ ਪਰ ਬੀਨ। ਬਿਧੀ ਚੰਦ ਜੀ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਭਾਈ ਰੂਪਾ ਨਾਮ ਦਾ ਇੱਕ ਨਵਾਂ ਹੀ ਪਿੰਡ ਹੋਂਦ ਦੇ ਵਿੱਚ ਆਇਆ ਹੈ, ਨਵਾਂ ਹੀ ਪਿੰਡ ਵਸਿਆ ਹੈ, ਉਸ ਜਗ੍ਹਾ ਦੇ ਉੱਤੇ ਪ੍ਰਵੀਨ ਸਤਿਗੁਰਾਂ ਦਾ ਡੇਰਾ ਹੈ। ਤਹ ਦਿਲ ਬਾਗ ਖਰੋ ਹੈ ਜਾਨ ਅਬ ਗੁਲ ਬਾਗ ਜਾਏ ਤਿਸ ਥਾਨ। ਬਿਧੀ ਚੰਦ ਜੀ ਕਹਿੰਦੇ ਨੇ ਕਿ ਪਹਿਲਾ ਜਿਹੜਾ ਘੋੜਾ ਦਿਲਬਾਗ ਹੈ ਉਹ ਵੀ ਉਸੇ ਪਿੰਡ ਦੇ ਵਿੱਚ ਵੱਜਾ ਖਲੋਤਾ ਹੈ ਤੇ ਕਹਿੰਦਾ ਹੈ ਕਿ ਹੁਣ ਇਹ ਜਿਹੜਾ ਗੁਲਬਾਗ ਘੋੜਾ ਹੈ ਨਾ ਇਹ ਵੀ ਉੱਥੇ ਹੀ ਜਾ ਕੇ ਵੱਜੇਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਭਾਈ ਬਿਧੀ ਚੰਦ ਜੀ ਨੇ ਸਾਰੇ ਦੇ ਸਾਰੇ ਪਤੇ ਦੱਸੇ। ਘੋੜਾ ਫੜ ਰਕਾਬ ਦੇ ਪੈਰ ਚੜਿਆ ਖੜੇ ਵੇਖਦੇ ਤਰ ਧਿਆਨ ਸਾਰੇ ਫੇਰ ਇਧਰ ਉਧਰ ਮੋੜ ਲੈ ਆਇਆ ਲੱਗਾ ਸਾਹਮਣੇ ਕਰਨ ਬਿਆਨ ਸਾਰੇ। ਸੁਣੋ ਬਾਦਸ਼ਾਹ ਖੋਜ ਮੈਂ ਕੱਢ ਲਿਆ ਮਿਲ ਗਏ ਨੇ ਮੈਨੂੰ ਨਿਸ਼ਾਨ ਸਾਰੇ। ਇੱਕ ਕਾਹੀ ਰਹਿ ਕੇ ਘੋੜਾ ਲੈ ਗਿਆ ਏ ਉਹਦਾ ਬਿਧੀ ਚੰਦ ਨਾਮ ਬੁਲਾਣ ਸਾਰੇ। ਪੂਰਬ ਦੱਖਣ ਦੀ ਗੁੱਠੇ ਗਿਆ ਘੋੜਾ ਸਣੇ ਜ਼ੀਨ ਸੁਨਹਿਰੀ ਸਮਾਨ ਸਾਰੇ। ਗੁਰੂ ਹਰਗੋਬਿੰਦ ਦੇ ਪਾਸ ਪਹੁੰਚਾ ਵਿੱਚ ਮਾਲਵੇ ਕਰੋ ਪਛਾਣ ਸਾਰੇ। ਨੇੜੇ ਕਾਂਗੜੋਂ ਹੈ ਬੱਦਾ ਰੂਪੇ ਆਣਾ ਗੁਰੂ ਉੱਥੇ ਹੈ ਲਵੋ ਸਿਆਣ ਸਾਰੇ। ਰਹਿੰਦੀ ਬਾਕੀ ਜੋ ਗੱਲ ਕਰਤਾਰ ਸਿੰਘਾ ਸੁਣ ਲਵੋ ਉਹ ਵੀ ਰਲ ਖਾਣ ਸਾਰੇ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਬਿਧੀ ਚੰਦ ਨੇ ਪਹਿਲਾਂ ਆਪਣੀ ਗੱਲ ਨਹੀਂ ਦੱਸੀ ਕਿ ਮੈਂ ਘੋੜਾ ਚੋਰੀ ਕਰਕੇ ਲੈ ਗਿਆ। ਕਹਿੰਦਾ ਘੋੜਾ ਚੋਰੀ ਕਰਕੇ ਚੋਰ ਲੈ ਗਿਆ ਹੈ ਤੇ ਚੋਰੀ ਕਰਵਾਇਆ ਹੈ ਹਰਗੋਬਿੰਦ ਨੇ, ਔਰ ਜਿਹੜਾ ਘੋੜਾ ਹੈ ਨਾ ਉਹ ਰੂਪੇ ਪਿੰਡ ਦੇ ਵਿੱਚ ਵੱਜਾ ਹੋਇਆ। ਬਿਧੀ ਚੰਦ ਜੀ ਕਹਿੰਦੇ ਨੇ ਬਾਕੀ ਜਿਹੜੀ ਰਹਿੰਦੀ ਗੱਲ ਹੈ ਨਾ ਉਹ ਵੀ ਸੁਣਾ ਦੇਣਾ ਹੈ, ਉਹ ਵੀ ਸੁਣ ਲੋ। ਇਸ ਤਰ੍ਹਾਂ ਫਿਰ ਬਾਕੀ ਦੀ ਰਹਿੰਦੀ ਗੱਲ ਬਿਧੀ ਚੰਦ ਨੇ ਸੁਣਾਈ।
ਘੋੜਾ ਅਗਲਾ ਕਾਹੀ ਮੈਂ ਬਣ ਖੜਿਆ ਦੂਜਾ ਬਣ ਖੋਜੀ ਲੈ ਕੇ ਚੱਲਿਆ ਜੇ ਜੋੜੀ ਸੂਬੇ ਨੇ ਖੋਹੀ ਸੀ ਸਿੱਖ ਪਾਸੋਂ ਇਹ ਸਾਲਨਾ ਗੁਰੂ ਨੇ ਚੱਲਿਆ ਜੇ ਚੀਜ਼ ਆਪਣੀ ਉਸ ਮੰਗਵਾਏ ਲਈ ਦੋਏ ਵਾਰ ਮੇਰੇ ਤਾਈ ਕੱਲਿਆ ਜੇ ਆ ਮੈਂ ਚੱਲਿਆ ਫੜੋ ਕਰਤਾਰ ਸਿੰਘਾ ਸੁਣ ਕਾਲ ਜਾ ਸਭ ਦਾ ਹੱਲੇ ਆ ਜੇ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਗੁਰਾਂ ਨੇ ਘੋੜੇ ਮੰਗਵਾਏ ਨੇ, ਪਹਿਲਾਂ ਮੈਂ ਕਾਹੀ ਦੇ ਰੂਪ ਦੇ ਵਿਚ ਬਣ ਕੇ ਲੈ ਗਿਆ ਤੇ ਆ ਹੁਣ ਮੈਂ ਚੱਲਿਆ ਹਾਂ ਦੂਸਰੇ ਨੂੰ ਲੈ ਕੇ, ਜਿਹਦਾ ਜੀ ਕਰਦਾ ਫੜ ਕੇ ਵਿਖਾਓ। ਇਸ ਤਰ੍ਹਾਂ ਬਿਧੀ ਚੰਦ ਨੇ ਸਾਰੇ ਬਿਆਨ ਦਿੱਤੇ। ਸ਼ਾਹ ਜਹਾਂ ਰਿਸ ਕਰ ਕਹਿ ਉੱਚੋ ਗਹੋ ਦਰੋਗਾ ਨਿਕਟ ਪਹੁੰਚੋ। ਜਦੋਂ ਭਾਈ ਬਿਧੀ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਦੱਸੀਆਂ, ਅੱਖਾਂ ਖੁੱਲ ਗਈਆਂ ਬਾਦਸ਼ਾਹ ਦੀਆਂ। ਝੱਟ ਹੀ ਉੱਚੀ ਸਾਰੀ ਪੁਕਾਰ ਕੇ ਕਹਿੰਦਾ ਹੇ ਦਰੋਗਿਆ ਇਹਨੂੰ ਅੱਗੇ ਵਧ ਕੇ ਫੜ।
ਏ ਤਸਕਰ ਲੈ ਜਾ ਇਨ ਕੋਰਾ ਸੁਪਾਟ ਹਕਾਰ ਘੇਰ ਚਹੋਰਾ।
ਦਰੋਗੇ ਨੂੰ ਬਾਦਸ਼ਾਹ ਕਹਿੰਦਾ ਇਹ ਦੂਸਰਾ ਘੋੜਾ ਵੀ ਚੋਰ ਕਿਤੇ ਲੈ ਨਾ ਜਾਵੇ, ਆਪਣੇ ਸ਼ਸਤਰਧਾਰੀ ਸੂਰਮਿਆਂ ਨੂੰ ਲੈ ਕੇ ਅੱਗੇ ਵਧ ਔਰ ਇਸ ਨੂੰ ਚਾਰੇ ਪਾਸਿਓਂ ਘੇਰ ਕੇ ਫੜ ਲੋ।
ਸੋਂਦਾ ਕਹਿ ਕਲੀਦ ਨ ਪਾਏ ਸਰਬ ਪੌਰ ਕੋ ਕੁਲਫ ਲਗਾਏ।
ਅੱਗੋਂ ਸੋਂਦੇ ਖਾਂ ਦਰੋਗਾ ਕਹਿੰਦਾ ਬਾਦਸ਼ਾਹ ਸਲਾਮਤ ਕਿਸ ਤਰ੍ਹਾਂ ਫੜੀਏ, ਸਾਡੇ ਕੋਲ ਤੇ ਚਾਬੀ ਕੋਈ ਨੀ, ਸਾਡੇ ਕੋਲ ਤੇ ਕੁੰਜੀ ਕੋਈ ਨੀ ਹੈ, ਹਰ ਕੋਈ ਜੰਦਰੇ ਦੇ ਅੰਦਰ ਬੰਦ ਹੈ, ਸਾਰਿਆਂ ਦਰਵਾਜ਼ਿਆਂ ਨੂੰ ਤਾਲੇ ਲੱਗੇ ਹੋਏ ਨੇ, ਬਾਹਰ ਕਿਵੇਂ ਨਿਕਲੀ।
ਸੁਪਾਟ ਸਹਿਤ ਮੈਂ ਪਹੁੰਚੋ ਕੈਸੇ ਪ੍ਰਥਮ ਕਰੇ ਇਨ ਬੰਧਨ ਜੈਸੇ।
ਕਹਿੰਦਾ ਕਿ ਮੈਂ ਆਪਣੇ ਸ਼ਸਤਰਧਾਰੀ ਯੋਧਿਆਂ ਦੇ ਸਮੇਤ ਕਿਸ ਤਰ੍ਹਾਂ ਇਸ ਨੂੰ ਫੜਾਂਗਾ, ਕਿਉਂਕਿ ਸਾਰਾ ਕੁਝ ਕਰਨ ਤੋਂ ਪਹਿਲਾਂ ਦੱਸਣ ਤੋਂ ਪਹਿਲਾਂ ਹੀ ਕੈਦੀਆਂ ਵਾਂਗੂ ਸਾਨੂੰ ਸਾਰਿਆਂ ਨੂੰ ਇਹਨੇ ਅੰਦਰ ਡੱਕ ਦਿੱਤਾ।
ਰਸਰਨ ਸੋ ਜਣ ਬੰਦ ਬਿਠਾਏ ਬਣੇ ਉਪਾਏ ਨ ਕੋ ਬਲ ਲਾਏ।
ਦਰੋਗਾ ਕਹਿੰਦਾ ਕਿ ਇਸ ਤਰ੍ਹਾਂ ਜਕੜੇ ਹੋਏ ਆ, ਇਸ ਤਰ੍ਹਾਂ ਮਜਬੂਰ ਹਾਂ ਜਿਵੇਂ ਕਿ ਰੱਸਿਆਂ ਦੇ ਨਾਲ ਬੰਨੇ ਹੋਈਏ, ਜੇ ਚਾਹ ਵੀ ਕਰੀਏ ਤਾਂ ਵੀ ਬਾਹਰ ਨਿਕਲ ਨਹੀਂ ਸਕਦੇ, ਕੋਈ ਉਪਾਅ ਬਣ ਨਹੀਂ ਸਕਦਾ, ਬੜਾ ਬਲ ਵੀ ਲਾਈਏ ਤਾਂ।
ਖਿਜ ਕਰ ਹਜ਼ਰਤ ਗਾਰ ਨਿਕਾਰ ਕੋ ਨਰ ਪਹੁੰਚੋ ਊਚ ਪੁਕਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜਾ ਖਿਜ ਕੇ ਬਾਦਸ਼ਾਹ ਗਾਲਾਂ ਕੱਢਦਾ ਆਪਣੇ ਕਰਮਚਾਰੀਆਂ ਨੂੰ, ਕਹਿੰਦਾ ਕੋਈ ਤੇ ਪਹੁੰਚੇ, ਕੋਈ ਤੇ ਮੇਰੀ ਪੁਕਾਰ ਸੁਣੇ, ਕੋਈ ਤੇ ਆਣ ਕੇ ਚੋਰ ਨੂੰ ਫੜੇ।
ਸੁਣ ਬਿਧੀਏ ਪੁਣ ਊਚ ਬਖਾਨਾ ਅਹੋ ਸ਼ਾਹ ਕਿਉ ਕੁਪਤ ਮਹਾਨਾ।
ਜਦੋਂ ਇਸ ਤਰ੍ਹਾਂ ਦੀ ਬਿਹਬਲਤਾ ਦੀ ਹਾਲਤ ਬਾਦਸ਼ਾਹ ਦੀ ਬਿਧੀ ਚੰਦ ਨੇ ਦੇਖੀ, ਬਿਧੀ ਚੰਦ ਜੀ ਕਹਿੰਦੇ ਨੇ ਅਹੋ ਸ਼ਾਹ ਕਿਉ ਕੁਪਤ ਮਹਾਨਾ, ਕਹਿੰਦੇ ਨੇ ਕਿਉਂ ਐਡਾ ਗੁੱਸੇ ਦੇ ਵਿਚ ਹੁੰਦਾ ਹੈ, ਜਰਾ ਧੀਰੇ ਨੂੰ ਧਾਰਨ ਕਰ।
ਕੋਰੇ ਜਥਾ ਜੋਗ ਮੈਂ ਲੀਨੇ ਸੁਮਰੋ ਬਚ ਜੋ ਤੁਮ ਕਹਿ ਦੀਨੇ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਜਿਹੜੇ ਦੋਵੇਂ ਘੋੜੇ ਮੈਂ ਲੈ ਨੇ, ਇਹ ਕਹਿੰਦੇ ਨੇ ਯਥਾ ਯੋਗ ਲੈ ਨੇ। ਬਿਧੀ ਚੰਦ ਜੀ ਕਹਿੰਦੇ ਨੇ ਹੇ ਬਾਦਸ਼ਾਹ ਆਪਣੀਆਂ ਆਖੀਆਂ ਹੋਈਆਂ ਗੱਲਾਂ ਦੇ ਉੱਤੇ ਜਰਾ ਧਿਆਨ ਦੇ, ਜਰਾ ਉਹਨਾਂ ਨੂੰ ਸੋਚ ਜੋ ਤੂੰ ਮੇਰੇ ਨਾਲ ਵਾਅਦੇ ਕੀਤੇ ਸੀ।
ਪ੍ਰਥਮ ਚਾਕਰੀ ਮੇਰੀ ਰਹੀ ਬਖਸ਼ਿਸ਼ ਦਈ ਨ ਸੋ ਮੈਂ ਲਹੀ।
ਬਿਧੀ ਚੰਦ ਜੀ ਕਹਿੰਦੇ ਨੇ ਜਦੋਂ ਪਹਿਲੀ ਵਾਰੀ ਮੈਂ ਆਇਆ ਤੇ ਮੈਂ ਆਪਣੀ ਨੌਕਰੀ ਦਾ ਸਾਰਾ ਧਨ ਲੈ ਕੇ ਨਹੀਂ ਗਿਆ, ਜਿਹੜਾ ਤੂੰ 1000 ਰੁਪਇਆ ਦਿੱਤਾ ਸੀ ਉਹਦੇ ਵਿੱਚੋਂ ਵੀ 1 ਰੁਪਇਆ ਨਹੀਂ ਲਿਆ, ਉਹ ਸਾਰੀ ਦੀ ਸਾਰੀ ਚਾਕਰੀ ਦੇ ਪੈਸੇ ਤੁਹਾਡੇ ਕੋਲ ਹੀ ਰਹਿ ਗਏ ਨੇ। ਬਖਸ਼ਿਸ਼ ਦਈ ਨਾ ਸੋ ਮੈਂ ਲਈ, ਜਿਹੜੀ ਬਖਸ਼ਿਸ਼ ਦਿੱਤੀ ਸੀ, ਜਿਹੜਾ ਮੈਨੂੰ 1000 ਰੁਪਇਆ ਇਨਾਮ ਦਿੱਤਾ ਸੀ, ਮੈਂ ਤੇ ਉਹ ਵੀ ਨਹੀਂ ਲਿਆ।
ਖੋਜ ਦੇਨ ਚਾਰੋਂ ਲੱਖਾ ਰਹੇ ਹਾਂ ਸੋ ਤੁਮ ਤਬ ਭਾਖਾ।
ਤੇ ਕਹਿੰਦਾ ਜਦੋਂ ਹੁਣ ਦੂਸਰੀ ਵਾਰੀ ਆਇਆ ਹਾਂ ਤੇ ਘੋੜੇ ਦਾ ਪਤਾ ਦੱਸਣ ਤੋਂ ਪਹਿਲਾਂ ਤੂੰ ਮੇਰੇ ਨਾਲ ਇਕਰਾਰ ਕੀਤਾ ਸੀ ਕਿ ਜੇਕਰ ਘੋੜੇ ਦਾ ਪਤਾ ਦੱਸਾਂਗਾ ਤੇ 4 ਲੱਖ ਰੁਪਇਆ ਦੇਵਾਂਗਾ, ਉਹ ਵੀ 4 ਲੱਖ ਰੁਪਇਆ ਮੈਂ ਤੇਰੇ ਤੋਂ ਨਹੀਂ ਲਿਆ, ਉਹ ਵੀ ਤੇਰੇ ਕੋਲ ਨੇ ਤੇ ਸਾਰਾ ਥੋ ਪਤਾ ਮੈਂ ਤੈਨੂੰ ਦੱਸ ਚੁੱਕਾ।
ਸਵਾ ਲੱਖ ਤੁਮ ਫੇਰ ਬਿਤਾਏ ਇੱਕ ਵਿਰਾਟ ਕਾ ਮੋਹ ਨਾ ਪਾਏ।
ਇਸ ਤੋਂ ਇਲਾਵਾ ਬਿਧੀ ਚੰਦ ਜੀ ਕਹਿੰਦੇ ਨੇ ਕਿ ਜਦੋਂ ਮੈਂ ਰਾਤ ਨੂੰ ਘੋੜੇ ਦੀ ਲੱਭਣ ਦੀ ਗੱਲ ਕੀਤੀ ਤੇ ਬਾਦਸ਼ਾਹ ਸਲਾਮਤ ਤੁਸੀਂ ਆਖਿਆ ਸੀ ਕਿ 1.25 ਲੱਖ ਰੁਪਇਆ ਹੋਰ ਜਿਆਦਾ ਦਵਾਂਗਾ ਜੇਕਰ ਹੁਣੇ ਹੀ ਪਤਾ ਲਾਵੇ। ਪਰ ਬਿਧੀ ਚੰਦ ਜੀ ਕਹਿੰਦੇ ਨੇ ਉਹ 1.25 ਲੱਖ ਰੁਪਈਏ ਦੇ ਵਿੱਚੋਂ ਇੱਕ ਵੀ ਕੌਡੀ ਮੈਂ ਤੇਰੇ ਤੋਂ ਨਹੀਂ ਲਈ।
ਲੀਨੇ ਮੋਲ ਸਮਾਨ ਕਿਕਾਨ ਜ਼ੀਨ ਸਮੇਤ ਯਤੀਹੀ ਜਾਨ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਕਾਠੀਆਂ ਦੇ ਸਮੇਤ ਮਸਾਂ ਇੰਨੇ ਕੁ ਮੁੱਲ ਦੇ ਹੀ ਜਾਣੇ ਪੈਂਦੇ ਹਨ ਕਿ ਜਿਹੜੇ ਘੋੜੇ ਤੇਰੇ ਤੋਂ ਮੈਂ ਚੋਰੀ ਨਹੀਂ ਕੀਤੇ ਖਰੀਦ ਲੈਣ। ਕਹਿੰਦਾ 1000 ਰੁਪਇਆ ਉਦੋਂ ਦਿੱਤਾ ਉਹ ਨਹੀਂ ਲਿਆ, ਬਾਕੀ ਜਿੰਨੇ ਦਿਨ ਰਹਿ ਕੇ ਮੈਂ ਚਾਕਰੀ ਕੀਤੀ ਰੋਜ਼ ਦਾ ਮੇਰਾ 1 ਰੁਪਇਆ ਬਣਦਾ ਸੀ ਮੈਂ ਉਹ ਵੀ ਨਹੀਂ ਲਿਆ। ਫਿਰ ਤੂੰ 4 ਲੱਖ ਦੀ ਗੱਲ ਕੀਤੀ ਕਿ ਜੇ ਦੱਸੇਗਾ ਤੇ 4 ਲੱਖ ਦਵਾਂਗਾ। ਬਿਧੀ ਚੰਦ ਜੀ ਕਹਿੰਦੇ ਨੇ ਉਹ 4 ਲੱਖ ਵੀ ਨਹੀਂ ਲਿਆ। ਫਿਰ ਤੂੰ 1.25 ਲੱਖ ਹੋਰ ਵਧਾਇਆ ਤੇ ਮੈਂ ਉਹ ਵੀ 1.25 ਲੱਖ ਨਹੀਂ ਲਿਆ। ਇਸ ਤਰ੍ਹਾਂ ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਨੂੰ ਤੇ ਲੱਗਦਾ ਕਿ ਜਿੰਨੀ ਕੁ ਘੋੜਿਆਂ ਦੀ ਕੀਮਤ ਹੈ ਨਾ ਉਹ ਤੇ ਮੈਂ ਅਦਾ ਕਰ ਚੁੱਕਾ ਹਾਂ, ਮੈਂ ਸਾਰਾ ਕੁਝ ਦੱਸ ਦਿੱਤਾ ਹੈ, ਪਰ ਤੁਸੀਂ ਇਹ ਇਕਰਾਰ ਨੂੰ ਪੂਰਾ ਨਹੀਂ ਕੀਤਾ। ਇਸ ਕਰਕੇ ਇਹ ਘੋੜੇ ਚੋਰੀ ਹੋਏ ਨਾ ਮੰਨੋ, ਇਹ ਤੇ ਮੰਨੋ ਮੈਂ ਮੁੱਲ ਹੀ ਖਰੀਦ ਲੈਣ।
ਰਹੀ ਕੁਛ ਕਬਾ ਕੀ ਮਮ ਜੋਏ ਬਣੋ ਅਰਿਣੀ ਪੁਚਾਵੋ ਸੋਏ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਮੇਰੇ ਹਿਸਾਬ ਦੇ ਨਾਲ ਤੇ ਇਸ ਤਰ੍ਹਾਂ ਹੈ ਕਿ ਘੋੜਿਆਂ ਦਾ ਵੱਧ ਜਿਹੜਾ ਮੁੱਲ ਹੈ ਨਾ ਉਹ ਤੁਹਾਡੇ ਵੱਲ ਮੇਰਾ ਬਾਕੀ ਰਹਿੰਦਾ, ਇਸ ਕਰਕੇ ਜਿਹੜਾ ਕੁਝ ਬਾਕੀ ਰਹਿੰਦਾ ਹੈ ਨਾ ਉਹ ਬਾਦਸ਼ਾਹ ਤੁਸੀਂ ਮੇਰੇ ਰਿਣੀ ਬਣ ਕੇ ਮੈਨੂੰ ਪਹੁੰਚਾ ਦਿਓ ਜਦੋਂ ਮੈਂ ਚਲਾ ਜਾਵਾਂਗਾ।
ਨਤ ਲੇਖਾ ਮੇਰਾ ਯਾਰ ਤੇਰਾ ਹੋਏ ਦਰਗਾਹ ਵਿੱਚ ਵੱਡ ਚੇਰਾ।
ਜਾਣ ਬੁੱਝ ਕੇ ਬਾਦਸ਼ਾਹ ਨੂੰ ਬਹੁਤਾ ਜ਼ਿਆਦਾ ਖਿਜਾਉਣ ਦੇ ਵਾਸਤੇ ਚੜਾਉਣ ਦੇ ਵਾਸਤੇ ਬਿਧੀ ਚੰਦ ਜੀ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ। ਕਹਿੰਦੇ ਨੇ ਜਿਹੜਾ ਮੇਰਾ ਬਾਕੀ ਧਨ ਰਹਿੰਦਾ ਹੈ ਨਾ ਉਹ ਭਲਾ ਮਾਨਸ ਬਣ ਕੇ ਪਹੁੰਚਾ ਦੀ ਮੇਰੇ ਪਿੱਛੇ, ਕਿਤੇ ਇਹ ਨਾ ਹੋਵੇ ਕਿ ਤੇਰਾ ਤੇ ਮੇਰਾ ਲੇਖਾ ਦਰਗਾਹ ਦੇ ਵਿੱਚ ਹੁੰਦਾ ਰਹੇ ਤੇ ਉੱਥੇ ਸਾਡਾ ਝਗੜਾ ਹੋਵੇ, ਇਸ ਕਰਕੇ ਪੈਸੇ ਵਾਪਸ ਮੈਨੂੰ ਘੱਲ ਦੇਵੇਂ ਜਦੋਂ ਮੈਂ ਚਲਾ ਜਾਂਗਾ।
ਜੇ ਅਬ ਚਹੋ ਰੋਕ ਬੇਮੋਹੀ ਧਨ ਤੋ ਦੇਣ ਮਤੋ ਨਹੀਂ ਤੋਹੀ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਜੇਕਰ ਮੈਨੂੰ ਰੋਕਣ ਦੀ ਚਾਹ ਕਰੋਗੇ ਕੋਸ਼ਿਸ਼ ਕਰੋਗੇ ਧਨ ਕੋ ਦੇਣ ਮਤੋ ਨਹੀਂ ਤੋਹੀ ਤੇ ਮੈਂ ਸਮਝ ਲਵਾਂਗਾ ਕਿ ਮੇਰਾ ਧਨ ਦੇਣ ਦਾ ਤੁਹਾਡਾ ਕੋਈ ਮਤ ਨਹੀਂ ਹੈ, ਤੁਹਾਡਾ ਕੋਈ ਇਰਾਦਾ ਨਹੀਂ।
ਮੈਂ ਗਮਨੋ ਨੀ ਕੇ ਕਰ ਕੂਰਾ ਸਦਾ ਸਹਾਇਕ ਸ੍ਰੀ ਗੁਰ ਪੂਰਾ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਚੰਗੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਝੂਠਾ ਕਰਕੇ ਜਾਵਾਂਗਾ ਕਿ ਮੈਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਪੂਰੀਆਂ ਕਰਕੇ ਵਿਖਾਈਆਂ ਨੇ ਤੇ ਤੁਸੀਂ ਇੱਕ ਵੀ ਗੱਲ ਦੇ ਉੱਤੇ ਪੂਰੇ ਨਹੀਂ ਉਤਰੇ। ਇਹਦੇ ਵਿੱਚ ਕੀ ਫਰਕ ਪੈਂਦਾ ਕਿ ਚੋਰ ਮੈਂ ਨਿਕਲਾਂ ਜਾਂ ਕੋਈ ਹੋਰ ਨਿਕਲਦਾ। ਤੁਹਾਨੂੰ ਗੱਲ ਆਖੀ ਸੀ ਚੋਰ ਲੱਭਾਂਗਾ, ਚੋਰ ਲੱਭ ਗਿਆ। ਤੁਹਾਨੂੰ ਗੱਲ ਕੀਤੀ ਸੀ ਕਿ ਚੋਰ ਦੇ ਗੁਰੂ ਦਾ ਨਾਂ ਦੱਸਾਂਗਾ, ਉਹ ਵੀ ਨਾਂ ਦੱਸ ਦਿੱਤਾ। ਤੁਹਾਡੇ ਨਾਲ ਇਕਰਾਰ ਕੀਤਾ ਸੀ ਜਗ੍ਹਾ ਦੱਸ ਦਾਂਗਾ ਜਿੱਥੇ ਘੋੜਾ ਵੱਜਾ, ਉਹ ਪਿੰਡ ਦਾ ਨਾਮ ਵੀ ਦੱਸ ਦਿੱਤਾ, ਪਰ ਤੁਸੀਂ ਇਕਰਾਰ ਪੂਰੇ ਨਹੀਂ ਕੀਤੇ। ਇਸ ਕਰਕੇ ਬਿਧੀ ਚੰਦ ਜੀ ਕਹਿੰਦੇ ਨੇ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਝੂਠਾ ਕਰਕੇ ਨਿਕਲਾਂਗਾ। ਸਦਾ ਸਹਾਇਕ ਸ੍ਰੀ ਗੁਰੂ ਪੂਰਾ, ਮੇਰਾ ਜਿਹੜਾ ਗੁਰੂ ਹੈ ਨਾ ਉਹ ਪੂਰਨ ਹੈ ਔਰ ਸਦਾ ਮੇਰਾ ਰੱਖਿਅਕ ਹੈ।
ਇਮ ਕਲੀਦ ਸਭ ਹੈ ਮਮ ਤੀਰ ਗੇਰੋ ਸਰਤਾ ਨੀਰ ਗਹੀਰ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਸਾਰੀਆਂ ਜਿਹੜੀਆਂ ਚਾਬੀਆਂ ਨੇ ਉਹ ਮੇਰੇ ਕੋਲ ਨੇ ਤੇ ਮੈਂ ਜਾਂਦਾ ਜਾਂਦਾ ਇਸ ਡੂੰਘੇ ਦਰਿਆ ਦੇ ਵਿੱਚ ਇਹਨਾਂ ਸਾਰੀਆਂ ਚਾਬੀਆਂ ਨੂੰ ਸੁੱਟ ਦਿਆਂਗਾ।
ਕਰੋ ਸ਼ੀਘ੍ਰਤਾ ਘੇਰਾ ਪਾਵਨ ਪ੍ਰਥਮ ਤਾਰੀਅਨ ਕਰਨਿਕ ਸਾਵਨ।
ਬਿਧੀ ਚੰਦ ਜੀ ਕਹਿੰਦੇ ਨੇ ਬਾਦਸ਼ਾਹ ਨੂੰ ਤੂੰ ਤੇ ਸਾਰਿਆਂ ਨੂੰ ਕਹਿੰਦਾ ਹੈ ਕਿ ਸ਼ੀਘਰਤਾ ਦੇ ਨਾਲ ਕਾਲੀ ਦੇ ਨਾਲ ਮੈਨੂੰ ਘੇਰਾ ਪਾ ਕੇ ਫੜ ਲਓ, ਪਰ ਕਿਸ ਤਰ੍ਹਾਂ ਹੋਵੇਗਾ? ਕਹਿੰਦਾ ਪ੍ਰਥਮ ਤਾਰੀਅਨ ਕਰਨ ਸਾਵਣ, ਪਹਿਲਾਂ ਚਾਬੀਆਂ ਤੇ ਲੱਭੋਗੇ ਫੇਰ ਹੀ ਜਿੰਦਰੇ ਖੁੱਲਣਗੇ ਤੇ ਫੇਰ ਹੀ ਘੇਰਾ ਪਾਓਗੇ। ਵੇਖਦਾ ਹਾਂ ਕੌਣ ਘੇਰਾ ਪਾਉਂਦਾ ਹੈ ਤੇ ਕਿੱਦਾਂ ਘੇਰਾ ਪਾਉਂਦਾ।
ਇਮ ਸਭ ਕਹਿ ਕੇ ਧੀਰਜ ਸਾਥ ਨਿਰਭੈ ਵੀਰ ਸਿਮਰਿਓ ਗੁਰ ਨਾਥ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਬਿਧੀ ਚੰਦ ਨੇ ਬੜੇ ਧੀਰਜ ਦੇ ਨਾਲ ਆਖਿਆ ਨੇ। ਬੜਾ ਨਿਡਰ ਹੋ ਕੇ ਫੇਰ ਉਸ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ। ਪੰਚਾਮ੍ਰਿਤ ਪੰਚਣ ਕੋ ਮਾਨਾ ਕੀਨ ਬੰਦਨਾ ਧਰ ਗੁਰ ਧਿਆਨਾ। ਪੰਚਾਮ੍ਰਿਤ ਕਹਿਣ ਤੋਂ ਭਾਵ ਹੈ ਕਿ ਕੜਾਹ ਪ੍ਰਸ਼ਾਦ ਉਸ ਵੇਲੇ ਸੁਖਣਾ ਸੁਖੀ ਹੈ ਭਾਈ ਵਿਧੀ ਚੰਦ ਨੇ ਕੀਨ ਬੰਦਨਾ ਧਰ ਗੁਰ ਧਿਆਨਾ ਤੇ ਸਤਿਗੁਰਾਂ ਦਾ ਧਿਆਨ ਧਾਰਨ ਕਰਕੇ ਨਮਸਕਾਰ ਕੀਤੇ। ਅਬ ਮੈਂ ਜਾਉ ਫੇਰ ਸੁਣ ਲੀਜੈ ਕਰਬੇ ਹੋਏ ਜਤਨ ਸੋ ਕੀਜੈ। ਭਾਈ ਵਿਧੀ ਚੰਦ ਜੀ ਕਹਿੰਦੇ ਨੇ ਮੈਂ ਜਾ ਰਿਹਾ ਹਾਂ, ਇੱਕ ਵਾਰੀ ਫੇਰ ਸੁਣ ਲੋ, ਜਿਹੜਾ ਤੁਹਾਡੇ ਤੋਂ ਯਤਨ ਲੱਗਦਾ ਹੈ ਨਾ ਉਹ ਯਤਨ ਕਰ ਲੋ। ਬਹੁਰ ਨ ਪਛਤਾਵੋ ਮਮ ਪਾਛੇ ਕਹੋ ਕਿ ਸੁਧ ਹੋਈ ਨਹੀਂ ਆਛੇ। ਵਿਧੀ ਚੰਦ ਜੀ ਕਹਿੰਦੇ ਨੇ ਕਿ ਮੇਰੇ ਜਾਣ ਤੋਂ ਪਿੱਛੋਂ ਕਿਤੇ ਪਛਤਾਵਾ ਨਾ ਕਰਿਓ ਕਿ ਸਾਨੂੰ ਪਤਾ ਹੀ ਨਹੀਂ ਲੱਗ ਸਕਿਆ। ਮੈਂ ਫੇਰ ਕਹਿਣਾ ਹਾਂ ਕਿ ਮੈਂ ਦੂਸਰੇ ਘੋੜੇ ਨੂੰ ਲੈ ਕੇ ਜਾ ਰਿਹਾ ਹਾਂ, ਚੰਗੇ ਤਰੀਕੇ ਦੇ ਨਾਲ ਫੜਨ ਦਾ ਯਤਨ ਕਰੋ।
ਹੱਥ ਗਇਓ ਗੁੱਛਾ ਗਣ ਤਾਰੀ ਕਹਿ ਕੇ ਉੱਚੇ ਇੱਕ ਦੁਇ ਬਾਰੀ।
ਕਵੀ ਜੀ ਲਿਖਦੇ ਨੇ ਕਿ ਹੱਥ ਦੇ ਵਿੱਚ ਬਹੁਤੀਆਂ ਸਾਰੀਆਂ ਚਾਬੀਆਂ ਦੇ ਗੁੱਛੇ ਨੂੰ ਫੜਿਆ ਹੋਇਆ। ਇੱਕ ਦੋ ਵਾਰ ਵਿਧੀ ਚੰਦ ਨੇ ਇਸੇ ਤਰ੍ਹਾਂ ਦੀ ਗੱਲ ਕੀਤੀ, ਮੈਂ ਜਾ ਰਿਹਾ ਹਾਂ, ਜੇਕਰ ਫੜਿਆ ਜਾਂਦਾ ਹਾਂ ਤੇ ਫੜ ਲੋ।
ਡਾਰੀ ਸਰਤਾ ਨੀਰ ਗਹੀਰ ਤੁਮ ਖੁਜਵਾਏ ਲਿਹੋ ਧਰ ਤੀਰ।
ਇੱਕ ਦੋ ਵਾਰ ਕਹਿਣ ਤੋਂ ਬਾਅਦ ਫਿਰ ਭੁਆ ਕੇ ਉਹ ਜਿਹੜਾ ਚਾਬੀਆਂ ਦਾ ਗੁੱਛਾ ਸੀ ਉਹ ਕੰਧ ਤੋਂ ਪਾਰਲੇ ਪਾਸੇ ਸੁੱਟ ਦਿੱਤਾ। ਅੱਗੇ ਰਾਵੀ ਦੇ ਪਾਣੀ ਦੇ ਵਿੱਚ ਉਹ ਚਾਬੀਆਂ ਦਾ ਗੁੱਛਾ ਡੁੱਬ ਗਿਆ। ਕਹਿੰਦਾ ਤੁਮ ਖੁਜਵਾਏ ਲਿਹੋ ਧਰ ਤੀਰ, ਹੇ ਬਾਦਸ਼ਾਹ ਸਲਾਮਤ, ਤੁਹਾਡੇ ਨਿਕਲਣ ਦਾ ਰਸਤਾ ਚਾਬੀਆਂ ਦਾ ਗੁੱਛਾ ਤੇ ਲਭਵਾ ਲੋ ਪਾਣੀ ਦੇ ਵਿੱਚੋਂ ਚਾਬੀਆਂ।
ਤਬ ਕੋਰੇ ਕਹੋ ਚਾਬ ਕਮਾਰਾ ਰਿਸ ਕਰ ਆਪਣੋ ਬਲ ਸੰਭਾਰਾ।
ਕਵੀ ਜੀ ਲਿਖਦੇ ਨੇ ਦੂਸਰੇ ਹੀ ਪਲ ਘੋੜੇ ਨੂੰ ਚਾਬਕ ਮਾਰਿਆ ਹੈ ਵਿਧੀ ਚੰਦ ਨੇ, ਗੁੱਸਾ ਆਇਆ ਬਹੁਤ ਜ਼ਿਆਦਾ ਘੋੜੇ ਨੂੰ, ਉਹਨੇ ਆਪਣੀ ਤਾਕਤ ਦੀ ਸੰਭਾਲ ਕੀਤੀ।
ਉਛਰਿਓ ਚਾਰ ਪਾਰ ਦੀਵਾਰ ਪਰ ਉਹ ਜਾਏ ਵਿੱਚ ਦੀਰਗ ਬਾਰ।
ਜ਼ੋਰ ਦੇ ਨਾਲ ਘੋੜਾ ਉਛਲਿਆ, ਦੀਵਾਰ ਤੋਂ ਪਾਰ ਹੋ ਗਿਆ, ਅਗਲੇ ਪਾਸੇ ਗਹਿਰੇ ਪਾਣੀ ਦੇ ਵਿੱਚ ਡਿੱਗ ਪਿਆ ਵਿਧੀ ਚੰਦ ਦੇ ਸਮੇਤ।
ਹੈ ਅਰੂੜ ਬੇ ਬਿਖੈ ਪ੍ਰਵੀਨ ਵਿਧੀਏ ਭਲੇ ਸੰਭਾਰਨ ਕੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜ ਸਵਾਰੀ ਦੇ ਵਿੱਚ ਵਿਧੀ ਚੰਦ ਜੀ ਬੜੇ ਪ੍ਰਵੀਨ ਸਨ, ਬੜੇ ਮਾਹਰ ਸਨ, ਇਸ ਕਰਕੇ ਘੋੜੇ ਤੋਂ ਡਿੱਗੇ ਨਹੀਂ, ਘੋੜੇ ਨੂੰ ਸੰਭਾਲ ਕੇ ਹੀ ਪਾਣੀ ਦੇ ਵਿੱਚ ਇੱਕ ਵਾਰ ਡੁੱਬੀ ਲਾਈ।
ਇੱਕ ਵਾਰ ਭੀਗੇ ਸਭ ਅੰਗ ਪੁੰਨ ਜਾਣ ਨੂੰ ਲੱਗ ਨੀਰ ਤੁਰੰਗ।
ਇੱਕ ਵਾਰ ਘੋੜਾ ਵੀ ਭਿੱਜ ਗਿਆ, ਵਿਧੀ ਚੰਦ ਜੀ ਵੀ ਪੂਰੇ ਭਿੱਜ ਗਏ ਨੇ। ਇੱਕ ਵਾਰ ਡੁੱਬਣ ਤੋਂ ਬਾਅਦ ਫੇਰ ਦੋਵੇਂ ਉੱਪਰ ਆਏ ਨੇ, ਪੁੰਨ ਜਾਣ ਨੂੰ ਲੱਗ ਨੀਰ ਤੁਰੰਗ। ਫੇਰ ਘੋੜੇ ਨੇ ਤੈਰਨਾ ਸ਼ੁਰੂ ਕੀਤਾ ਹੈ, ਵਿਧੀ ਚੰਦ ਜੀ ਦੇ ਗੋਡਿਆਂ ਤੱਕ ਪਾਣੀ ਚੜ ਕੇ ਆਇਆ।
ਬਹੁ ਬਲ ਤੇ ਪਹੁੰਚਿਓ ਜਲ ਪਾਰ ਰੋਕ ਬਾਗ ਕਰ ਗਰੀਵਾ ਤਾਰ।
ਇਸੇ ਤਰੀਕੇ ਦੇ ਨਾਲ ਤੈਰ ਕੇ ਬਲ ਦੇ ਨਾਲ ਜਲ ਤੋਂ ਪਾਣੀ ਤੋਂ ਪਾਰ ਹੋਇਆ ਵਿਧੀ ਚੰਦ ਜੀ ਦੇ ਸਮੇਤ ਘੋੜਾ। ਇਸ ਤਰੀਕੇ ਦੇ ਨਾਲ ਵਿਧੀ ਚੰਦ ਜੀ ਉਥੋਂ ਬਾਹਰ ਨਿਕਲੇ।
ਇਹ ਕਹਿੰਦਿਆਂ ਘੋੜੇ ਨੂੰ ਮਾਰ ਅੱਡੀ ਰੁਖ ਬੁਰਜ ਦੇ ਵੱਲ ਸਵਾਰ ਕੀਤਾ। ਸਤ ਨਾਮ ਸ੍ਰੀ ਵਾਹਿਗੁਰੂ ਆਖ ਕਰਕੇ ਘੋੜਾ ਵੱਲ ਦਰਿਆਓ ਉਲਾਰ ਕੀਤਾ। ਘੋੜਾ ਅੱਗੇ ਫਰੇਸ਼ਤਾ ਰੂਪ ਹੈ ਸੀ, ਘੋੜਾ ਅੱਗੇ ਫਰੇਸ਼ਤਾ ਰੂਪ ਹੈ ਸੀ, ਪਲਾਂ ਵਿੱਚ ਦਰਿਆ ਤੋਂ ਪਾਰ ਕੀਤਾ। ਹੱਥ ਮਲਦੇ ਰਹੇ ਕਰਤਾਰ ਸਿੰਘਾ ਵੇਖ ਬਾਦਸ਼ਾਹ ਨੇ ਹਾਹਾਕਾਰ ਕੀਤਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਵਿਧੀ ਚੰਦ ਜੀ ਘੋੜੇ ਨੂੰ ਲੈ ਕੇ ਨਿਕਲ ਗਏ ਤੇ ਬਾਦਸ਼ਾਹ ਦੇ ਸਮੇਤ ਸਾਰੇ ਦੇ ਸਾਰੇ ਹੱਥ ਮਲਦੇ ਰਹੇ।
ਦੀਨ ਦਿਲਾਸਾ ਭਲੇ ਟਿਕਾਇਓ ਚਾਬਕ ਤੇਰੇ ਸਕਰ ਚਪ ਲਾਇਓ।
ਜਦੋਂ ਘੋੜਾ ਪਾਣੀ ਤੋਂ ਬਾਹਰ ਨਿਕਲਿਆ ਹੈ ਓਨੀ ਹੀ ਰਫਤਾਰ ਦੇ ਨਾਲ ਤੇਜ ਜਾ ਰਿਹਾ ਹੈ ਤੇ ਦਿਲਾਸਾ ਦੇ ਕੇ ਭਾਈ ਬਿਧੀ ਚੰਦ ਜੀ ਉਸ ਨੂੰ ਧੀਮਾ ਕਰਨ ਦਾ ਹੌਲੀ ਕਰਨ ਦਾ ਯਤਨ ਕਰਦੇ ਨੇ, ਪਰ ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਚਾਵਕ ਤੇ ਰਿਸ ਕਰ ਚਪਲਾਇਓ। ਚਾਵਕ ਲੱਗਣ ਦੇ ਨਾਲ ਬਹੁਤ ਜ਼ਿਆਦਾ ਰੋਹ ਦੇ ਵਿੱਚ ਘੋੜਾ ਆਇਆ ਹੋਇਆ ਸੀ। ਸਨੇ ਸਨੇ ਕਰ ਪੰਥ ਚਲਾਇਓ, ਨੀਠ ਨੀਠ ਕਰ ਸ਼ੁਭ ਗਤ ਪਾਇਓ। ਹੌਲੀ ਹੌਲੀ ਰਸਤੇ ਦੇ ਉੱਤੇ ਭਾਈ ਬਿਧੀ ਚੰਦ ਜੀ ਨੇ ਘੋੜੇ ਨੂੰ ਚਲਾਇਆ ਹੈ, ਮਸਾ ਮਸਾ ਉਸ ਨੂੰ ਸੋਹਣੀ ਚਾਲੇ ਭਾਵ ਕੇ ਹੌਲੀ ਚਾਲੇ ਪਾਇਆ। ਕਰ ਤਾਰਨ ਕੀ ਸੇਧ ਪਿਆਨੋ, ਚੀਨਤ ਚਿੰਨ ਜਾਤ ਸੁਖ ਟਾਨੋ। ਰਾਤ ਦੇ ਹਨੇਰੇ ਕਰਕੇ ਭਾਈ ਬਿਧੀ ਚੰਦ ਜੀ ਨੇ ਤਾਰਿਆਂ ਦੀ ਸੇਧ ਨੂੰ ਫੜਿਆ ਹੈ ਤੇ ਤਾਰਿਆਂ ਦੀ ਸੇਧ ਦੀ ਨਿਸ਼ਾਨੀ ਕਰਕੇ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਤਰਫ ਜਾ ਰਹੇ ਨੇ ਸਾਰਿਆਂ ਚਿੰਨਾਂ ਦੀ ਪਛਾਣ ਕਰਕੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਲੇ ਗਮਨਿਓ ਪਿਖ ਪੰਥ ਕੋ, ਹੋਵਤ ਹਿਰਦੈ ਆਨੰਦ ਗਾਵਤ, ਸਤਿਗੁਰ ਕੇ ਸ਼ਬਦ ਉਮਗੇ ਪ੍ਰੇਮ ਬੁਲੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜੇ ਨੂੰ ਲੈ ਕੇ ਰਸਤੇ ਦੇ ਉੱਤੇ ਜਾ ਰਹੇ ਨੇ, ਬਿਧੀ ਚੰਦ ਜੀ ਬਹੁਤ ਹੀ ਜ਼ਿਆਦਾ ਖੁਸ਼ ਨੇ ਤੇ ਸਤਿਗੁਰਾਂ ਦੀ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਨਾ ਉਹ ਮੂੰਹ ਦੇ ਵਿੱਚੋਂ ਪੜਦੇ ਜਾਂਦੇ ਨੇ ਬਹੁਤ ਹੀ ਜ਼ਿਆਦਾ ਪ੍ਰੇਮ ਦੇ ਨਾਲ। ਜਿਸ ਤਰ੍ਹਾਂ ਕਿ ਪਹਿਲਾ ਘੋੜਾ ਲੈ ਕੇ ਗਏ ਸਨ ਤੇ ਸ਼ਬਦ ਪੜਦੇ ਜਾਂਦੇ ਸਨ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਕਵੀ ਜੀ ਲਿਖਦੇ ਨੇ ਕਿ ਦੂਸਰੀ ਵਾਰੀ ਵੀ ਉਹਨਾਂ ਨੇ ਸ਼ਬਦ ਪੜਨਾ ਸ਼ੁਰੂ ਕੀਤਾ। ਕਵੀ ਜੀ ਨੇ ਉਸ ਸ਼ਬਦ ਦਾ ਪ੍ਰਮਾਣ ਦਿੱਤਾ ਹੈ, ਸ੍ਰੀ ਮੁਖ ਵਾਕ ਆਸਾ ਮਹੱਲਾ ਪੰਜਵਾਂ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਰਚਿਆ ਹੋਇਆ ਆਸਾ ਰਾਗ ਦਾ ਸ਼ਬਦ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਬਿਧੀ ਚੰਦ ਜੀ ਪੜਦੇ ਜਾ ਰਹੇ ਸਨ।
ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ।
ਭਾਵ ਕੇ ਆਪਣੇ ਸੇਵਕ ਦੀ ਸਤਿਗੁਰੂ ਆਪੇ ਹੀ ਰੱਖਿਆ ਕਰਦਾ ਤੇ ਆਪੇ ਹੀ ਕਿਰਪਾ ਕਰਕੇ ਨਾਮ ਜਪਣ ਦੀ ਤਾਕਤ ਬਖਸ਼ਦਾ, ਨਾਮ ਜਪਾਉਂਦਾ।
ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਠਤਾਵੈ।
ਜਿੱਥੇ ਜਿੱਥੇ ਵੀ ਕਿਸੇ ਸਿੱਖ ਨੂੰ ਕੰਮ ਪੈਂਦਾ, ਲੋੜ ਪੈਂਦੀ ਹੈ ਸੇਵਕ ਦੀ ਰੱਖਿਆ ਦੇ ਵਾਸਤੇ, ਸਤਿਗੁਰੂ ਉੱਥੇ ਉੱਥੇ ਚੱਲ ਕੇ ਜਾਂਦਾ।
ਸੇਵਕ ਕੋ ਨਿਕਟੀ ਹੋਏ ਦਿਖਾਵੈ,
ਭਾਵ ਕੇ ਸੇਵਕ ਨੂੰ ਨੇੜੇ ਤੋਂ ਨੇੜੇ ਜਾਣ ਕੇ ਵਿਖਾਉਂਦਾ ਔਰ ਛੇਤੀ ਤੋਂ ਛੇਤੀ ਸੇਵਕ ਦੀ ਜਾ ਕੇ ਰੱਖਿਆ ਕਰਦਾ।
ਜੋ ਜੋ ਕਹਿ ਠਾਕੁਰ ਪੈ ਸੇਵਕ ਤਤ ਕਾਲ ਹੋਇਆਵੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜੋ ਜੋ ਵੀ ਆਪਣੇ ਠਾਕੁਰ ਤੋਂ ਆਪਣੇ ਸਤਿਗੁਰੂ ਤੋਂ ਸੇਵਕ ਮੰਗ ਕਰਦਾ, ਤਤ ਕਾਲ ਹੀ ਸੇਵਕ ਦੀ ਮੁਰਾਦ ਨੂੰ ਸਤਿਗੁਰੂ ਪੂਰਾ ਕਰਦਾ।
ਰਹਾਓ ਤਿਸ ਸੇਵਕ ਕੇ ਹਉ ਬਲਹਾਰੀ, ਜੋ ਆਪਣੇ ਪ੍ਰਭ ਭਾਵੈ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਇਹ ਫਰਮਾਨ ਕਰਦੇ ਨੇ ਕਿ ਐਸੇ ਸੇਵਕ ਤੋਂ ਮੈਂ ਬਲਹਾਰ ਜਾਂਦਾ ਹਾਂ, ਜੋ ਸੇਵਕ ਆਪਣੇ ਪ੍ਰਭੂ ਪਿਆਰੇ ਸਤਿਗੁਰੂ ਨੂੰ ਪਾਉਂਦਾ ਹੈ ਉਹਨੂੰ ਚੰਗਾ ਲੱਗਦਾ।
ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਵੈ।
ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਐਸੇ ਸੇਵਕ ਦੀ ਜੇਕਰ ਮੈਨੂੰ ਕੋਈ ਸੋ ਮਿਲਦੀ ਹੈ, ਕੋਈ ਖਬਰ ਮਿਲਦੀ ਹੈ ਤੇ ਐਸੀ ਖਬਰ ਨੂੰ ਸੁਣ ਕੇ ਮੇਰਾ ਮਨ ਹਰਿਆ ਹੋ ਜਾਂਦਾ ਹੈ ਤੇ ਐਸੇ ਸੇਵਕ ਨੂੰ ਨਾਨਕ ਪਰਸਨ ਆਵੈ। ਐਸੇ ਸੇਵਕ ਨੂੰ ਮੈਂ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਸਨ ਦੇ ਵਾਸਤੇ, ਨਮਸਕਾਰ ਕਰਨ ਦੇ ਵਾਸਤੇ ਪਹੁੰਚਣਾ ਚਾਹੁੰਦਾ। ਇਸ ਦਾ ਮੋਟਾ ਮੋਟਾ ਜਿਹਾ ਇਸ ਤਰ੍ਹਾਂ ਦਾ ਭਾਵ ਹੈ ਗੁਰਬਾਣੀ ਦੇ ਸ਼ਬਦ ਦਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦਾ ਆਸਾ ਰਾਗ ਦੇ ਵਿੱਚ ਰਚਿਆ ਹੋਇਆ ਇਹ ਸ਼ਬਦ ਉਸ ਵੇਲੇ ਭਾਈ ਬਿਧੀ ਚੰਦ ਜੀ ਪੜਦੇ ਜਾ ਰਹੇ ਸਨ।
ਇਤਿਆਦਿਕ ਗੁਰ ਸਬਦਨ ਗਾਵੈ, ਉੱਚੀ ਧੁਨੀ ਪ੍ਰੇਮ ਉਮ ਗਾਵੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਜੀ ਦਾ ਇਹ ਸ਼ਬਦ ਬੜੀ ਉੱਚੀ ਸੁਰ ਦੇ ਨਾਲ, ਬੜੀ ਉੱਚੀ ਧੁਨੀ ਦੇ ਨਾਲ, ਪ੍ਰੇਮ ਦੇ ਨਾਲ ਪੜਦੇ ਜਾ ਰਹੇ ਸਨ।
ਗ੍ਰਾਮ ਨਗਰ ਜੋ ਮਗ ਮੈਂ ਆਵੈ, ਵਹਿਰ ਵਹਿਰ ਬਿਨ ਤ੍ਰਾਸ ਸਦਾਵੈ।
ਰਸਤੇ ਦੇ ਵਿੱਚ ਜਿਹੜਾ ਵੀ ਪਿੰਡ ਆਉਂਦਾ ਹੈ, ਜਿਹੜਾ ਵੀ ਨਗਰ ਆਉਂਦਾ ਹੈ, ਉਸ ਨਗਰ ਦੇ ਅੰਦਰ ਪ੍ਰਵੇਸ਼ ਨਹੀਂ ਕਰਦੇ, ਬਾਹਰੋਂ ਬਾਹਰ ਹੀ ਭਾਈ ਬਿਧੀ ਚੰਦ ਜੀ ਚਲੇ ਜਾਂਦੇ ਨੇ। ਧੀਰਜ ਦੇਤ ਚਲਾਵਤ ਕੋਰਾ, ਜਿਸ ਤੇ ਸ਼ਰਮਤ ਹੋਏ ਤਨ ਥੋਰਾ। ਭਾਈ ਬਿਧੀ ਚੰਦ ਜੀ ਘੋੜੇ ਨੂੰ ਧੀਰੇ ਦੇ ਕੇ ਉਹਨੂੰ ਹੌਲੀ ਚਲਾਉਣ ਦਾ ਯਤਨ ਕਰਦੇ ਨੇ, ਤਾਂ ਕਿ ਕਿਧਰੇ ਇਹ ਨਾ ਹੋਵੇ ਕਿ ਘੋੜਾ ਬਹੁਤ ਹੀ ਜ਼ਿਆਦਾ ਥੱਕ ਜਾਵੇ। ਮਜਲ ਪ੍ਰਥਮ ਕੀ ਚਲਨ ਬਿਸਾਲਾ, ਰਹਿਓ ਬੰਦ ਹੈ ਭਾ ਬਹੁ ਕਾਲਾ। ਬਿਧੀ ਚੰਦ ਜੀ ਵਿਚਾਰਦੇ ਨੇ ਕਿ ਬਹੁਤੇ ਚਿਰ ਦਾ ਘੋੜੇ ਨੇ ਕਦੇ ਕੋਈ ਵੱਡਾ ਸਫ਼ਰ ਤੈਅ ਨਹੀਂ ਕੀਤਾ, ਇਸ ਕਰਕੇ ਹੌਲੀ ਹੌਲੀ ਹੀ ਇਸ ਨੂੰ ਚਲਾਉਣਾ ਚਾਹੀਦਾ। ਮਹਾ ਚਤਰ ਸ਼ੁਭ ਬੋਧੀ ਉਪਜਾਵਤ, ਆਛੀ ਰੀਤ ਚਲਿਓ ਮਗ ਜਾਵਤ। ਕਵੀ ਜੀ ਲਿਖਦੇ ਨੇ ਕਿ ਮਹਾ ਚਤਰ ਨੇ ਬਿਧੀ ਚੰਦ ਜੀ, ਮਾਨੋ ਕਿ ਬੁੱਧੀ ਦੇ ਪੈਦਾ ਕਰਨ ਵਾਲੇ ਨੇ, ਚੰਗੀ ਰੀਤੀ ਦੇ ਨਾਲ ਚੰਗੀ ਚਾਲ ਦੇ ਨਾਲ ਘੋੜੇ ਨੂੰ ਚਲਾ ਰਹੇ ਨੇ। ਸਰਤਾ ਜੁਗਲ ਏਕ ਥਲ ਬਹਿ, ਪਹੁੰਚਿਓ ਤਹਾਂ ਨੀਰ ਬੜ ਵਹਿ। ਜਿੱਥੇ ਕਿ ਦੋ ਦਰਿਆਵਾਂ ਦਾ ਮੇਲ ਹੁੰਦਾ, ਉਥੋਂ ਦੀ ਵੀ ਫੇਰ ਪਾਰ ਕਰਨਾ ਚਾਹੁੰਦੇ ਨੇ ਬਿਧੀ ਚੰਦ ਜੀ ਘੋੜੇ ਨੂੰ। ਲਖ ਸ਼ੁਭ ਘਾਟ ਉਤਾਰਿਓ ਕੋਰਾ, ਚਰਨਨ ਕੋ ਜਾਨੂ ਲਗ ਬੋਰਾ। ਚੰਗਾ ਸੋਹਣਾ ਘਾਟ ਦੇਖ ਕੇ ਉਥੋਂ ਦੀ ਘੋੜੇ ਨੂੰ ਪਾਣੀ ਦੇ ਵਿਚ ਪਾ ਕੇ ਠੇਲਿਆ ਹੈ, ਚਰਨਨ ਕੋ ਜਾਨੂ ਲਗ ਬੋਰਾ। ਕਵੀ ਜੀ ਲਿਖਦੇ ਨੇ ਕਿ ਬਿਧੀ ਚੰਦ ਜੀ ਦੇ ਗੋਡਿਆਂ ਦੇ ਤੱਕ ਪਾਣੀ ਆਇਆ ਤੇ ਘੋੜਾ ਪਾਰ ਹੋ ਗਿਆ। ਤਰ ਕਰ ਪਾਰ ਭਇਓ ਸਭ ਬਾਰੀ, ਲਖੈ ਭੇਵ ਸਭ ਦੂਸਰ ਬਾਰੀ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਾਰੇ ਪਾਣੀ ਨੂੰ ਤੈਰ ਕੇ ਘੋੜਾ ਬਿਧੀ ਚੰਦ ਜੀ ਦੇ ਸਮੇਤ ਪਾਰ ਹੋਇਆ। ਲਖੈ ਭੇਵ ਸਭ ਦੂਸਰ ਬਾਰੀ, ਕਵੀ ਜੀ ਲਿਖਦੇ ਨੇ ਕਿਉਂਕਿ ਦੂਸਰੀ ਵਾਰੀ ਭਾਈ ਬਿਧੀ ਚੰਦ ਜੀ ਆਏ ਨੇ, ਇਸ ਕਰਕੇ ਸਾਰੇ ਭੇਦ ਨੂੰ ਉਹ ਚੰਗੇ ਤਰੀਕੇ ਦੇ ਨਾਲ ਜਾਣਦੇ ਨੇ।
ਚਲਿਓ ਜਾਤ ਬਿਨ ਭੈ ਬੁੱਧੀਵਾਨ, ਆਸਮਾਨ ਮੈਂ ਜਥਾ ਬਿਮਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਵੱਡੇ ਬੁੱਧੀ ਵਾਲੇ ਘੋੜੇ ਦੀ ਪਿੱਠ ਤੇ ਸਵਾਰੀ ਕਰਕੇ ਅੱਗੇ ਜਾ ਰਹੇ ਨੇ, ਇਸ ਤਰ੍ਹਾਂ ਜਾ ਰਹੇ ਨੇ ਜਿਵੇਂ ਕਿ ਆਸਮਾਨ ਦੇ ਵਿੱਚ ਕੋਈ ਵਿਮਾਨ ਜਾ ਰਿਹਾ ਹੋਵੇ, ਕੋਈ ਜਹਾਜ਼ ਜਾ ਰਿਹਾ ਹੋਵੇ।
ਪੀਠ ਤੁਰੰਗਮ ਕੋ ਆਨੰਦ, ਮਨੋ ਸੁਰਗ ਸੁਖ ਲਹਿਓ ਬਿਲੰਦ।
ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਘੋੜੇ ਦੀ ਕੰਡ ਦੇ ਉੱਤੇ, ਪਿੱਠ ਦੇ ਉੱਤੇ ਇਸ ਤਰ੍ਹਾਂ ਆਨੰਦ ਦੇ ਨਾਲ ਬੈਠੇ ਨੇ ਬਿਧੀ ਚੰਦ ਜੀ, ਮਾਨੋ ਕਿ ਜਿਸ ਤਰ੍ਹਾਂ ਸਵਰਗ ਦੇ ਵਿੱਚ ਵੱਡੇ ਸੁਖ ਨੂੰ ਮਾਣ ਰਹੇ ਹੋਣ।
ਬਿਨਾ ਡੋਲ ਬਲ ਤੇ ਕਲ ਚਾਲੇ, ਥੋੜੇ ਕਾਲ ਪਿਆਨ ਬਿਸਾਲੇ।
ਬਗੈਰ ਹੀ ਹਿਲ ਜੁਲ ਤੋਂ ਭਾਈ ਬਿਧੀ ਚੰਦ ਜੀ ਸਵਾਰੀ ਕਰ ਰਹੇ ਨੇ, ਥੋੜੇ ਕਾਲ ਪਿਆਨ ਬਿਸਾਲੇ। ਘੋੜਾ ਰਫਤਾਰ ਦੇ ਨਾਲ ਦੌੜਦਾ ਹੈ ਕਿ ਸਮਾਂ ਥੋੜਾ ਲੰਘਦਾ ਹੈ ਤੇ ਦੂਰੀ ਬਹੁਤੀ ਤੈਅ ਕਰਦਾ ਹੈ, ਭਾਵ ਬੜਾ ਤੇਜ਼ ਆ ਰਿਹਾ।
ਰੋਕ ਰੋਕ ਹੈ ਪੰਥ ਚਲਾਵੇ, ਸ਼ਰਮਤ ਨ ਹੋਏ ਸਤੀਰਜ ਜਾਵੇ।
ਪਰ ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਰੋਕ ਰੋਕ ਕੇ ਹੌਲੀ ਹੌਲੀ ਹੀ ਚਲਾਉਣਾ ਚਾਹੁੰਦੇ ਨੇ ਬਿਧੀ ਚੰਦ ਜੀ ਘੋੜੇ ਨੂੰ, ਤਾਂ ਕਿ ਥੱਕ ਨਾ ਜਾਵੇ, ਧੀਰੇ ਨੂੰ ਧਾਰਨ ਕਰੇ।
ਰਹਿਓ ਕਿਤਕ ਦਿਨ ਜਬ ਹੀ ਆਏ, ਰੂਪਾ ਗ੍ਰਾਮ ਦ੍ਰਿਸ਼ਟ ਤਬ ਥਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਥੋੜਾ ਜਿਹਾ ਦਿਨ ਬਾਕੀ ਰਹਿੰਦਾ ਸੀ, ਇੰਨੇ ਚਿਰ ਨੂੰ ਰੂਪੇ ਪਿੰਡ ਦੇ ਲਾਗੇ ਪਹੁੰਚ ਗਏ ਨੇ ਬਿਧੀ ਚੰਦ ਜੀ, ਰੂਪਾ ਪਿੰਡ ਦਿਸਣ ਲੱਗਾ।
ਤੰਬੂ ਨਹੀਂ ਸਮੂਹ ਨਿਹਾਰੇ, ਕਿਤ ਗਮਨੇ ਗੁਰੂ ਹਿਰਦੈ ਵਿਚਾਰੇ।
ਭਾਈ ਬਿਧੀ ਚੰਦ ਜੀ ਨੇ ਕੀ ਦੇਖਿਆ ਕਿ ਬਹੁਤੇ ਸਾਰੇ ਤੰਬੂ ਜਿਹੜੇ ਕਿ ਪਹਿਲਾਂ ਲੱਗੇ ਸਨ, ਹੁਣ ਬਹੁਤੇ ਤੰਬੂ ਨਹੀਂ ਨਜ਼ਰੀ ਪੈਂਦੇ। ਮਨ ਦੇ ਵਿੱਚ ਸੋਚਿਆ ਕਿਤ ਗਮਨੇ ਗੁਰੂ, ਕਿ ਸਤਿਗੁਰੂ ਜੀ ਕਿੱਥੇ ਚਲੇ ਗਏ ਨੇ, ਲੱਗਦਾ ਸਤਿਗੁਰਾਂ ਦਾ ਡੇਰਾ ਤੇ ਇਸ ਪਿੰਡ ਦੇ ਵਿੱਚ ਨੇ।
ਕੂਚ ਕਰਿਓ ਇਹ ਥਲ ਤੇ ਕੈਸੇ, ਕਾਰਨ ਕਵਣ ਰਹੇ ਨਹੀਂ ਤੈਸੇ।
ਬਿਧੀ ਚੰਦ ਜੀ ਨੇ ਦੂਰੋਂ ਹੀ ਵਿਚਾਰ ਕਰ ਲਈ ਕਿ ਲੱਗਦਾ ਸਤਿਗੁਰੂ ਜੀ ਇਸ ਪਿੰਡ ਦੇ ਵਿੱਚ ਨਹੀਂ ਹਨ। ਅਚਾਨਕ ਹੀ ਸੋਚਦੇ ਨੇ ਕਿ ਸਤਿਗੁਰਾਂ ਨੇ ਕਿਉਂ ਇੱਥੋਂ ਕੂਚ ਕਰ ਲਿਆ ਔਰ ਕਿੱਥੇ ਗਏ ਨੇ, ਕਾਰਨ ਕਵਣ ਰਹੇ ਨਹੀਂ ਤੈਸੇ। ਐਸਾ ਕਿਹੜਾ ਕਾਰਨ ਬਣਿਆ ਕਿ ਸਤਿਗੁਰੂ ਜੀ ਇਸ ਪਿੰਡ ਤੋਂ ਚਲੇ ਗਏ।
ਗਾਮ ਵਿਖੇ ਤੂਰ ਨਹੀਂ ਆਇਓ, ਬੂਜਣ ਕੀਨੋ ਨਰ ਦ੍ਰਿਸ਼ ਟਾਇਓ।
ਰੂਪੇ ਪਿੰਡ ਦੇ ਵਿੱਚ ਪਹੁੰਚੇ ਨੇ, ਆਣ ਕੇ ਕਾਲੀ ਦੇ ਨਾਲ ਲੋਕਾਂ ਤੋਂ ਪੁੱਛਿਆ ਬਿਧੀ ਚੰਦ ਜੀ ਨੇ ਕਿ ਸਤਿਗੁਰੂ ਜੀ ਕਿੱਥੇ ਗਏ ਨੇ। ਤਿਸ ਤਬ ਭਾਣਿਓ ਗੁਰੂ ਕੇ ਆਗੇ ਬਿਨਤੀ ਕੀਨੀ ਯੋਧ ਸਭਾਗੇ। ਕਿਸੇ ਨੇ ਫਿਰ ਬਿਧੀ ਚੰਦ ਨੂੰ ਦੱਸਿਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵੱਡੇ ਭਾਗਾਂ ਵਾਲੇ ਯੋਧਸ਼ਾਹ ਨੇ ਬੇਨਤੀ ਕੀਤੀ। ਕਾਂਗੜਪੁਰ ਨਿਜ ਘਰ ਲੈ ਗਇਓ ਇਸ ਹਿਤ ਡੇਰਾ ਗਮਨਤ ਪਾਇਓ। ਦੱਸਣ ਵਾਲੇ ਨੇ ਦੱਸਿਆ ਕਿ ਆਪਣੇ ਪਿੰਡ ਕਾਂਗੜਪੁਰ ਦੇ ਵਿੱਚ ਯੋਧਸ਼ਾਹ ਸਤਿਗੁਰਾਂ ਨੂੰ ਲੈ ਕੇ ਚਲਾ ਗਿਆ ਹੈ, ਇਸੇ ਕਰਕੇ ਸਤਿਗੁਰਾਂ ਦਾ ਡੇਰਾ ਹੁਣ ਇੱਥੇ ਨਹੀਂ। ਸੁਣ ਪ੍ਰਸੰਨ ਮਨ ਹੋਇ ਕਰ ਚਾਲਾ ਕਹਿਤ ਧਨ ਗੁਰੂ ਧਨ ਬਿਸਾਲਾ। ਬਿਧੀ ਚੰਦ ਜੀ ਸੁਣ ਕੇ ਪ੍ਰਸੰਨ ਹੋਏ ਨੇ ਤੇ ਚੱਲ ਪਏ ਨੇ ਕਾਂਗੜਪੁਰ ਦੇ ਵੱਲ। ਧੰਨ ਹਨ ਸਤਿਗੁਰੂ ਜੀ, ਧੰਨ ਹਨ ਸਤਿਗੁਰੂ ਜੀ, ਏਦਾਂ ਕਹਿੰਦੇ ਜਾਂਦੇ। ਜੁਗ ਕੋ ਸਣ ਤੇ ਉਤਰ ਚਲਾਇਓ ਰੇਸ਼ਮ ਡੋਰਨ ਤੇ ਡੁਰ ਆਇਓ। ਕਰੀਬ 3 ਕੋ ਦੀ ਦੂਰੀ ਸੀ ਰੂਪੇ ਪਿੰਡ ਤੋਂ ਕਾਂਗੜਪੁਰ, ਕਰੀਬ 1 ਕੋ ਜਿਹੜਾ ਪੈਂਡਾ ਸੀ ਉਹ ਘੋੜੇ ਦੀ ਸਵਾਰੀ ਕਰਕੇ ਕੀਤਾ। ਤੇ ਫਿਰ ਕਵੀ ਜੀ ਲਿਖਦੇ ਨੇ ਕਿ 2 ਕੋ ਜਦੋਂ ਪੈਂਡਾ ਰਹਿੰਦਾ ਸੀ ਉਦੋਂ ਭਾਈ ਬਿਧੀ ਚੰਦ ਜੀ ਨੇ ਲਗਾਮ ਤੋਂ ਫੜ ਕੇ ਘੋੜੇ ਨੂੰ ਤੋੜਨਾ ਸ਼ੁਰੂ ਕੀਤਾ, ਆਪ ਥੱਲੇ ਉਤਰ ਗਏ। ਜਗ ਮਗਜ਼ੀਨ ਕਰੈ ਜਿਸ ਕੇਰਾ ਸਣੇ ਸਣੇ ਚੱਲ ਕਰ ਤਿਸ ਬੇਰਾ। ਹੌਲੀ ਹੌਲੀ ਤੁਰੇ ਆ ਰਹੇ ਨੇ, ਨਾਲੇ ਘੋੜੇ ਨੂੰ ਤੋਰੀ ਆ ਰਹੇ ਨੇ ਬਿਧੀ ਚੰਦ ਜੀ। ਕਵੀ ਜੀ ਲਿਖਦੇ ਨੇ ਕਿ ਘੋੜੇ ਦੇ ਉੱਤੇ ਜਿਹੜੀ ਸੋਹਣੀ ਕਾਠੀ ਪਾਈ ਹੋਈ ਹੈ ਉਹ ਜਗਮਗ ਜਗਮਗ ਕਰਦੀ। ਗੁਰ ਡੇਰੇ ਕੋ ਜਬ ਨੀਅਰ ਆਇਓ ਦੇਖਤ ਨਮੋ ਕੀਨ ਸਿਰ ਨਿਆਇਓ। ਜਦੋਂ ਹੀ ਸਤਿਗੁਰਾਂ ਦਾ ਡੇਰਾ ਲਾਗੇ ਦੇਖਿਆ ਦੂਰੋਂ ਹੀ ਭਾਈ ਬਿਧੀ ਚੰਦ ਜੀ ਨੇ ਹੱਥ ਜੋੜ ਕੇ ਸਿਰ ਨਵਾ ਕੇ ਪਹਿਲਾਂ ਨਮਸਕਾਰ ਕੀਤੀ। ਆਗੇ ਲਗਿਓ ਦੀਵਾਨ ਮਹਾਨੂ ਰਾਗ ਰੰਗ ਕਰ ਰਹੇ ਸੁਜਾਨੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੀ ਵੱਡੀ ਦੀਵਾਨ ਦੀ ਸਭਾ ਨੂੰ ਸਜਾ ਕੇ ਬੈਠੇ ਸਨ। ਦਰਬਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰਾਗਾਂ ਦੇ ਵਿੱਚ ਕੀਰਤਨ ਹੋ ਰਿਹਾ ਸੀ। ਜੋਦ ਮਹੀ ਪਸਮੀ ਪਗੁਸਾਈ ਸਿਮਰਤ ਸੇਵਕ ਹੈ ਲੈ ਆਈ। ਕਵੀ ਜੀ ਲਿਖਦੇ ਨੇ ਕਿ ਯੋਧਸ਼ਾਹ ਵਰਗੇ ਸਤਿਗੁਰਾਂ ਦੇ ਸੂਰਮੇ ਲਾਗੇ ਬੈਠੇ ਨੇ, ਸਿਮਰਤ ਸੇਵਕ ਹੈ ਲੈ ਆਈ। ਕਹਿਣ ਤੋਂ ਪਾਵੇ ਹੈ ਭਾਈ ਬਿਧੀ ਚੰਦ ਜੀ ਨੂੰ ਸਤਿਗੁਰੂ ਜੀ ਯਾਦ ਕਰਦੇ ਨੇ, ਹੈ ਲੈ ਆਈ ਕਿ ਘੋੜਾ ਲੈ ਕੇ ਬਿਧੀ ਚੰਦ ਜੀ ਆਵੇਗਾ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਕਾਲੀ ਦੇ ਨਾਲ ਸਿੱਖ ਨੇ ਆਣ ਕੇ ਸਤਿਗੁਰਾਂ ਨੂੰ ਬਿਧੀ ਚੰਦ ਜੀ ਦੇ ਆਉਣ ਦੀ ਖਬਰ ਦਿੱਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ।
ਅੱਗੇ ਰਸਤਾ ਵੇਖਿਆ ਪਾਲੇ ਆਸੀ ਬਿਧੀ ਚੰਦ ਤਾਂ ਘੋੜਾ ਉਡਾਏ ਗਿਆ ਉਸ ਦੇ ਉਹਦੇ ਤਾਈ ਥਕੇਵਾਂ ਕੀ ਸੀ ਹੋ ਪਲਾਂ ਦੇ ਵਿੱਚ ਹਵਾਏ ਗਿਆ। ਰਾਤੋ ਰਾਤ ਬਿਆਸਾ ਨੂੰ ਲੰਘ ਗਿਆ ਲੰਮੇ ਪੰਧ ਦੇ ਤਾਈ ਮੁਕਾਏ ਗਿਆ। ਗਾਹਣ ਲੰਘ ਸਤਲੁਜ ਨੂੰ ਪਾਰ ਹੋਇਆ ਵਿੱਚ ਮਾਲਵੇ ਫਿਕਰ ਗਵਾਏ ਗਿਆ। ਰੂਪੇ ਆਣਿਓ ਸੁਣਿਆ ਗੁਰੂ ਕਾਂਗੜ ਰੂਪੇ ਆਣਿਓ ਸੁਣਿਆ ਗੁਰੂ ਕਾਂਗੜ ਵਾਂਗ ਉਸੇ ਹੀ ਤਰਫ ਪਵਾਏ ਗਿਆ। ਸਿੱਖਾਂ ਦੱਸਿਆ ਜਾਏ ਕਰਤਾਰ ਸਿੰਘਾ ਬਿਧੀ ਚੰਦ ਘੋੜਾ ਲੈ ਕੇ ਆਏ ਗਿਆ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਦੋਂ ਬਿਧੀ ਚੰਦ ਜੀ ਪਹੁੰਚੇ ਤੇ ਸਿੱਖਾਂ ਨੇ ਸਤਿਗੁਰਾਂ ਨੂੰ ਜਾ ਕੇ ਦੱਸਿਆ ਕਿ ਸੱਚੇ ਪਾਤਸ਼ਾਹ ਬਿਧੀ ਚੰਦ ਜੀ ਘੋੜੇ ਨੂੰ ਲੈ ਕੇ ਪਹੁੰਚ ਗਏ ਨੇ।
ਇਤਨੇ ਮੇਂ ਆਵਤ ਕੋ ਹੇਰਾ ਸੰਗ ਤੁਰੰਗਮ ਚਪਲ ਬਡੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਸਿੱਖਾਂ ਨੇ ਅਜੇ ਖਬਰ ਦਿੱਤੀ ਹੀ ਸੀ ਕਿ ਇੰਨੇ ਚਿਰ ਨੂੰ ਦੂਰੋਂ ਹੀ ਬਿਧੀ ਚੰਦ ਜੀ ਨੂੰ ਆਉਂਦਾ ਹੋਇਆ ਸਤਿਗੁਰਾਂ ਨੇ ਵੇਖਿਆ ਜਿਹਦੇ ਨਾਲ ਕਿ ਬਹੁਤ ਚੰਚਲ ਘੋੜਾ ਹੈ।
ਉੱਠ ਦੀਵਾਨ ਤੇ ਆਗੂ ਆਏ
ਦੇਖਣ ਕੋ ਬਾਜੀ ਲਲ ਚਾਏ। ਬਿਧੀ ਚੰਦ ਜੀ ਨੂੰ ਆਉਂਦਾ ਹੋਇਆ ਦੇਖ ਕੇ ਸਤਿਗੁਰੂ ਜੀ ਦੀਵਾਨ ਦੇ ਵਿੱਚੋਂ ਖੜੇ ਹੋ ਗਏ ਨੇ, ਅੱਗੇ ਆਏ ਨੇ ਉਸ ਨੂੰ ਲੈਣ ਦੇ ਵਾਸਤੇ।
ਉਤਲਾਵਤ ਬਿਧੀਏ ਪਗ ਗਏ, ਸੀਸ ਧਰਿਓ ਬੜੇ ਆਨੰਦ ਲਹੇ।
ਜਦੋਂ ਸਤਿਗੁਰੂ ਜੀ ਅੱਗਿਓਂ ਲੈਣ ਦੇ ਵਾਸਤੇ ਅੱਗੇ ਵਧੇ ਨੇ, ਕਾਲੀ ਦੇ ਨਾਲ ਬਿਧੀ ਚੰਦ ਜੀ ਨੇ ਤਿੱਖੇ ਕਦਮਾਂ ਨੂੰ ਪੁੱਟਿਆ ਹੈ ਤੇ ਸਤਿਗੁਰਾਂ ਦੇ ਚਰਨਾਂ ਤੇ ਆਣ ਕੇ ਆਪਣੇ ਮੱਥੇ ਨੂੰ ਲਾ ਦਿੱਤਾ, ਬੜਾ ਆਨੰਦ ਵੱਜਾ।
ਭੋਜਾ ਪਕਰ ਗੁਰ ਉਰਦ ਉਠਾਇਓ, ਆਪਣੇ ਅੰਗ ਸੰਗ ਗੁਰ ਲਾਇਓ।
ਸਤਿਗੁਰਾਂ ਨੇ ਬਿਧੀ ਚੰਦ ਜੀ ਨੂੰ ਉਹਦੀਆਂ ਬਾਹਾਂ ਤੋਂ ਫੜ ਕੇ ਉੱਚਾ ਚੁੱਕਿਆ ਹੈ ਤੇ ਸਤਿਗੁਰਾਂ ਨੇ ਪ੍ਰੇਮ ਦੇ ਨਾਲ ਆਪਣੇ ਗਲ ਲਾ ਲਿਆ ਬਿਧੀ ਚੰਦ ਨੂੰ।
ਕਹਿਓ ਕੀਨ ਤੈ ਬਾਡੇ ਉਪਕਾਰ, ਜੋ ਦੁਸ਼ਕਰ ਅਤ ਕਠਨ ਕਰਾਰਾ।
ਖੁਸ਼ੀ ਦੀ ਹਾਲਤ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਬਿਧੀ ਚੰਦ, ਤੂੰ ਬਹੁਤ ਵੱਡਾ ਸਾਡੇ ਉੱਤੇ ਉਪਕਾਰ ਕੀਤਾ ਹੈ, ਜੋ ਬਹੁਤ ਹੀ ਔਖਾ ਕਠਨ ਕੰਮ ਸੀ ਕਰਾਰਾ, ਉਸ ਨੂੰ ਤੂੰ ਕਰਕੇ ਵਿਖਾਇਆ।
ਭਾਇਓ ਅਦ ਕਰਨ ਸੀਸ ਹਮਾਰੇ, ਜਾਚੋ ਬਾਰੇ ਅਬ ਦੇਹੇ ਉਤਾਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਿਧੀ ਚੰਦ ਨੂੰ ਕਹਿੰਦੇ ਨੇ ਹੇ ਬਿਧੀ ਚੰਦ, ਤੂੰ ਤੇ ਸਾਡੇ ਸਿਰ ਦੇ ਉੱਤੇ ਕਰਜ਼ਾ ਚੜਾ ਦਿੱਤਾ, ਅਸੀਂ ਤੇਰੇ ਰਿਣੀ ਬਣ ਗਏ, ਕਿਰਪਾ ਕਰਕੇ ਹੁਣ ਕੋਈ ਵਰਦਾਨ ਮੰਗ ਲੈ ਤਾਂ ਕਿ ਅਸੀਂ ਤੇਰੇ ਕਰਜ਼ੇ ਤੋਂ ਤੇਰੇ ਰਿਣ ਤੋਂ ਮੁਕਤ ਹੋ ਸਕੀ।
ਸੁਣ ਕਰ ਬਿਧੀ ਚੰਦ ਕਰ ਜੋਰੇ, ਪ੍ਰਭ ਜੀ ਵਰਤੋ ਸਭ ਹੀ ਠੋਰੇ।
ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਹੱਥ ਜੋੜ ਕੇ ਬਿਧੀ ਚੰਦ ਜੀ ਕਹਿੰਦੇ ਨੇ ਪ੍ਰਭੂ ਜੀ ਵਰਤੋ ਸਭ ਹੀ ਠੋਰੇ, ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਹਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਆਪ ਹੀ ਵਰਤਦੇ ਹੋ, ਆਪ ਹੀ ਵਿਚਰਦੇ ਹੋ।
ਕਰਜ਼ ਆਪ ਯਾਰ ਆਪ ਚੜਾਵੇ, ਬਹੁਣ ਦੇਣ ਆਪੇ ਲਲ ਚਾਵੇ।
ਬਿਧੀ ਚੰਦ ਜੀ ਕਹਿੰਦੇ ਨੇ ਹੇ ਸੱਚੇ ਪਾਤਸ਼ਾਹ, ਕਰਜ਼ਾ ਵੀ ਆਪ ਹੋ ਤੇ ਚੜਾਉਣ ਵਾਲੇ ਵੀ ਆਪ ਹੋ ਤੇ ਸੱਚੇ ਪਾਤਸ਼ਾਹ ਆਪੇ ਹੀ ਕਰਜ਼ਾ ਦੇਣਾ ਵੀ ਚਾਹੁੰਦੇ ਹੋ ਤੇ ਕਰਜ਼ੇ ਤੋਂ ਮੁਕਤ ਵੀ ਹੋਣਾ ਚਾਹੁੰਦੇ ਹੋ। ਕਹਿੰਦਾ ਸੱਚੇ ਪਾਤਸ਼ਾਹ ਸਾਰਾ ਕੋਈ ਤੁਸੀਂ ਹੋ, ਕਰਜ਼ਾ ਵੀ ਤੁਸੀਂ ਹੋ, ਕਰਜ਼ਾ ਦੇਣ ਵਾਲੇ ਵੀ ਤੁਸੀਂ ਹੋ, ਕਰਜ਼ਾ ਲੈਣ ਵਾਲੇ ਵੀ ਤੁਸੀਂ ਹੋ, ਮੇਰਾ ਇਹਦੇ ਵਿੱਚ ਕੀ ਰੋਲ।
ਇਹ ਸਭ ਤੁਮਰੇ ਚੋਜ ਵਿਡਾਨ, ਕਰੋ ਆਪ ਯਾਰ ਆਪ ਠਹਿਰਾਨਾ।
ਬਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ, ਇਹ ਸਾਰੀਆਂ ਤੁਹਾਡੀਆਂ ਖੇਡਾਂ ਨੇ, ਇਹ ਸਾਰੇ ਤੁਹਾਡੇ ਚੋਜ ਨੇ, ਕਰੋ ਆਪ ਹਰ ਆਪੇ ਠਾਣਾ। ਸੱਚੇ ਪਾਤਸ਼ਾਹ ਖੇਡਾਂ ਨੂੰ ਬਣਾਉਂਦੇ ਵੀ ਆਪ ਹੋ ਤੇ ਖੇਡਦੇ ਵੀ ਆਪ।
ਮੁਝ ਪਰ ਤੋਂ ਬਹੁ ਕਰਨਾ ਕਰੀ, ਜਾਚਨ ਕੀ ਅਭਿਲਾਖਾ ਹਰੀ।
ਬਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ, ਮੇਰੇ ਤੇ ਤੁਸੀਂ ਬਹੁਤ ਹੀ ਜ਼ਿਆਦਾ ਪਹਿਲਾਂ ਹੀ ਕਰਣਾ ਕੀਤੀ ਹੋਈ ਹੈ, ਪਹਿਲਾਂ ਹੀ ਦਇਆ ਕੀਤੀ ਹੋਈ ਹੈ, ਕਿਉਂਕਿ ਜਾਚਨ ਕੀ ਅਭਿਲਾਖਾ ਹਰੀ, ਮੇਰੇ ਮਨ ਦੀ ਜਿਹੜੀ ਜਾਚਨਾ ਕਰਨ ਦੀ ਮੰਗ ਹੈ ਨਾ, ਉਹ ਤੇ ਤੁਸੀਂ ਪਹਿਲਾਂ ਹੀ ਮੁਕਾ ਦਿੱਤੀ।
ਦਿਓ ਗੁਰ ਸੰਗ ਨਾਮ ਕੋ ਰੰਗ, ਬੀਤੇ ਬੈਸ ਸੰਤ ਕੇ ਸੰਗ।
ਬਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਦੇ ਨਾਲ ਹਰ ਇੱਕ ਆਨੰਦ ਹੈ, ਕਿਸੇ ਚੀਜ਼ ਦੀ ਲੋੜ ਹੀ ਕੋਈ ਨਹੀਂ। ਬਿਧੀ ਚੰਦ ਜੀ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਪ੍ਰਸੰਨ ਬਣੇ ਹਾਂ, ਕੁਝ ਤੇ ਮੰਗ। ਫਿਰ ਬਿਧੀ ਚੰਦ ਜੀ ਕਹਿੰਦੇ ਨੇ ਦੇਹੋ ਗੁਰੂ ਸੰਗ ਨਾਮ ਕੋ ਰੰਗ। ਸੱਚੇ ਪਾਤਸ਼ਾਹ ਜੇਕਰ ਕਿਰਪਾ ਕਰਨੀ ਹੈ ਤੇ ਨਾਮ ਦੇ ਰੰਗ ਦਾ ਸੰਗ ਬਖਸ਼ੋ।
ਬੀਤੇ ਬੈਸ ਸੰਤ ਕੇ ਸੰਗ,
ਤੇ ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ ਕਿ ਸਾਧੂ ਸੰਤਾਂ ਮਹਾਤਮਾ ਦੇ ਨਾਲ ਮਿਲਾਪ ਦੇ ਨਾਲ ਹੀ ਉਮਰਾਂ ਬੀਤੇ।
ਸੁਣ ਕਰ ਸਤਿਗੁਰ ਭਏ ਪ੍ਰਸੀਨਾ, ਸਭਨ ਸੁਨਾਵਤ ਉਚਰਨ ਕੀਨਾ।
ਬਿਧੀ ਚੰਦ ਜੀ ਦੀਆਂ ਗੱਲਾਂ ਨੂੰ ਸੁਣ ਕੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਬਿਧੀ ਚੰਦ ਦੇ ਉੱਤੇ ਪ੍ਰਸੰਨ ਹੋਏ ਤੇ ਸਾਰਿਆਂ ਸਿੱਖਾਂ ਨੂੰ ਸੁਣਾ ਕੇ ਸਤਿਗੁਰਾਂ ਨੂੰ ਵਿੱਚ ਹੀ ਸਾਰੀ ਬਿਧੀ ਚੰਦ ਨੂੰ ਵਰਦਾਨ ਦਿੱਤਾ।
ਕਹਿੰਦੇ ਨੇ ਬਿਧੀ ਚੰਦ ਛੀਨਾ ਗੁਰ ਸੀਨਾ, ਸਦਾ ਗੁਰੂ ਕੇ ਰਸ ਮੈਂ ਪੀਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਬਿਧੀ ਚੰਦ ਛੀਨਾ ਜਿਹੜਾ ਹੈ ਨਾ, ਇਹ ਗੁਰੂ ਦਾ ਸੀਨਾ ਹੈ, ਇਹ ਗੁਰੂ ਦਾ ਦਿਲ ਹੈ, ਕਿਉਂਕਿ ਬਿਧੀ ਚੰਦ ਜੀ ਦੀ ਜਿਹੜੀ ਗੋਤ ਹੈ ਨਾ, ਉਹ ਛੀਨਾ ਸੀ। ਇਸੇ ਕਰਕੇ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਵਚਨ ਕੀਤਾ ਕਹਿੰਦੇ ਨੇ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਇਹ ਜਿਹੜਾ ਬਿਧੀ ਚੰਦ ਛੀਨਾ ਗੋਦਾ ਹੈ ਨਾ, ਇਹ ਗੁਰੂ ਦਾ ਸੀਨਾ ਹੈ, ਗੁਰੂ ਦਾ ਦਿਲ ਹੈ। ਸਦਾ ਗੁਰੂ ਕੇ ਰਸ ਮੈਂ ਪੀਨਾ, ਕਿਉਂਕਿ ਸਦਾ ਹੀ ਗੁਰੂ ਦੇ ਰਸ ਦੇ ਵਿੱਚ ਇਹ ਭਿੱਜਾ ਹੋਇਆ। ਸਰਬ ਵਿਕਾਰਨ ਤੇ ਓ ਰਹੀ ਨਾ, ਹਮਰੇ ਓਰ ਆਨੰਦ ਕੋ ਦੀਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਬਿਧੀ ਚੰਦ ਸਾਰਿਆਂ ਵਿਕਾਰਾਂ ਤੋਂ ਸੱਖਣਾ ਹੈ, ਹੀਣਾ ਹੈ, ਹਮਰੇ ਓਰ ਆਨੰਦ ਕੋ ਦੀਨਾ। ਇਸ ਬਿਧੀ ਚੰਦ ਨੇ ਸਾਡੇ ਹਿਰਦੇ ਨੂੰ ਬੜਾ ਆਨੰਦ ਦਿੱਤਾ। ਦੁਸ਼ਕਰ ਕਾਜ ਸੁਗਮ ਕਰ ਲੀਨਾ, ਗੁਰੂ ਸੇਵ ਮੈਂ ਸੁਮਤ ਪਰਵੀਨਾ। ਬਿਧੀ ਚੰਦ ਨੇ ਔਖੇ ਤੇ ਕਠਿਨ ਕੰਮ ਨੂੰ ਬੜਾ ਸੌਖਾ ਕਰਕੇ ਵਿਖਾ ਦਿੱਤਾ। ਗੁਰੂ ਜੀ ਕਹਿੰਦੇ ਨੇ ਗੁਰੂ ਸੇਵ ਮੈਂ ਸੁਮਤ ਪਰਵੀਨਾ, ਗੁਰੂ ਦੀ ਸੇਵਾ ਕਰਨ ਦੇ ਵਾਸਤੇ ਇਹ ਬਿਧੀ ਚੰਦ ਬੜਾ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ, ਬੜਾ ਪ੍ਰਵੀਨ ਹੈ। ਇਸ ਕੇ ਸੰਸਾਰ ਅਪਰ ਨਚੀਨਾ, ਸਭ ਕੋ ਮਨ ਬਿਸਮਾਵਨ ਕੀਨਾ। ਖੁਸ਼ੀ ਦੀ ਹਾਲਤ ਦੇ ਵਿੱਚ ਸਤਿਗੁਰੂ ਜੀ ਬਾਰ ਬਾਰ ਕਹੀ ਜਾ ਰਹੇ ਨੇ, ਕਹਿੰਦੇ ਨੇ ਇਹਦੀ ਬਰਾਬਰੀ ਦਾ ਹੋਰ ਅੱਜ ਤੱਕ ਅਸੀਂ ਕੋਈ ਨਹੀਂ ਵੇਖਿਆ। ਸਾਰਿਆਂ ਦੇ ਮਨ ਨੂੰ ਇਸ ਨੇ ਹੈਰਾਨ ਕਰਕੇ ਵਿਖਾ ਦਿੱਤਾ। ਕਹਿ ਕਹਾ ਲਗ ਤੋਹ ਬਡਾਈ, ਅਤ ਚਾਤਰ ਤਾਂ ਚਿਤ ਉਪ ਜਾਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਭਾਈ ਬਿਧੀ ਚੰਦ, ਤੇਰੀ ਕਿੰਨੀ ਕੁ ਵਡਿਆਈ ਅਸੀਂ ਆਪਣੇ ਮੂੰਹ ਤੋਂ ਬਿਆਨ ਕਰੀਏ। ਅਤ ਚਾਤਰਤਾ ਚਿਤ ਬਜਾਈ, ਬੜੀ ਚਾਤਰਤਾ ਦੇ ਨਾਲ ਤੂੰ ਉਸ ਜਗ੍ਹਾ ਤੋਂ ਏਡੇ ਔਖੇ ਕੰਮ ਨੂੰ ਕਰਕੇ ਪਹੁੰਚਿਆ ਹੈ। ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਿਧੀ ਚੰਦ ਨੂੰ ਖੁਸ਼ੀਆਂ ਬਖਸ਼ੀਆਂ। ਬਿਧੀ ਚੰਦ ਘੋੜਾ ਫੜੀ ਆਣ ਪਹੁੰਚਾ, ਸਤਿਗੁਰੂ ਜੀ ਖੁਸ਼ ਹੋ ਜਾਮਦੇ ਨੇ। ਖੁਸ਼ੀ ਨਾਲ ਦੋਹੀ ਅੱਖੀ ਨੀਰ ਛੁੱਟਾ, ਧੰਨ ਧੰਨ ਸਿੱਖੀ ਮੋਹ ਗਾਮਦੇ ਨੇ। ਬਿਧੀ ਚੰਦ ਚਰਣਾ ਉੱਤੇ ਆਣ ਡਿੱਗਾ, ਫੜ ਸਤਿਗੁਰੂ ਜੀ ਗਲੇ ਲਾਮਦੇ ਨੇ। ਹੋਏ ਸਿੱਖ ਵੀ ਵੇਖ ਹੈਰਾਨ ਸਾਰੇ, ਬੜਾ ਕੰਮ ਕਰ ਆਇਆ ਸੁਣਾਮਦੇ ਨੇ। ਬਿਧੀ ਚੰਦ ਦਾ ਜਸ ਅਪਾਰ ਹੋਇਆ, ਬਾਰ ਬਾਰ ਸਤਿਗੁਰੂ ਸਲਾਮਦੇ ਨੇ। ਖੇਲ ਕਰਦੇ ਆਪ ਕਰਤਾਰ ਸਿੰਘਾ, ਸਿੱਖ ਤਾਈ ਵਡਿਆਈਆਂ ਦੁਆਮਦੇ ਨੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪ ਹੀ ਸਾਰੀਆਂ ਖੇਡਾਂ ਨੂੰ ਕਰਦੇ ਨੇ, ਤੇ ਮੰਨੋ ਕਿ ਸਿੱਖਾਂ ਸੇਵਕਾਂ ਨੂੰ ਤੇ ਸਤਿਗੁਰੂ ਵਡਿਆਈ ਦਿੰਦਾ। ਇਸੇ ਤਰ੍ਹਾਂ ਦੀ ਵਡਿਆਈ ਭਾਈ ਬਿਧੀ ਚੰਦ ਨੂੰ ਬਹੁਤ ਸਤਿਗੁਰਾਂ ਨੇ ਦਿੱਤੀ। ਛਲੇ ਛਾਹ ਜੁੱਤ ਤੁਰਕ ਕਨੇਰੇ, ਅਚਰਜ ਚਲਤ ਲਖੇ ਨਹੀਂ ਤੇਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਬਾਦਸ਼ਾਹ ਦੇ ਸਮੇਤ ਹੇ ਭਾਈ ਬਿਧੀ ਚੰਦ, ਤੂੰ ਸਾਰਿਆਂ ਤੁਲਕਾਂ ਨੂੰ ਛਲਿਆ, ਉਹਨਾਂ ਨੂੰ ਠੱਗਿਆ, ਅਸਚਰਜ ਕਰਕੇ ਵਿਖਾ ਦਿੱਤਾ, ਤੇਰੇ ਚਰਿੱਤਰਾਂ ਨੂੰ ਕੋਈ ਜਾਣ ਹੀ ਨਹੀਂ ਸਕਿਆ। ਜੋਦਰੋ ਜੇਠਾ ਬਿਧੀਆ ਮਿਲੇ, ਸਭ ਹਿਨ ਕਰਿਓ ਸਰਾਹਣ ਭਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜੋਧ ਸ਼ਾਹ ਜੀ, ਭਾਈ ਜੇਠਾ ਜੀ, ਇਹ ਸਾਰੇ ਦੇ ਸਾਰੇ ਮਿਲੇ ਨੇ ਤੇ ਸਾਰਿਆਂ ਨੇ ਬਿਧੀ ਚੰਦ ਜੀ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ। ਸਾਧ ਸਾਧ ਸਭ ਸਭਾ ਸੁਣਾਵੇ, ਇਹ ਕਾਰਜ ਤੋਹੀ ਬਣ ਆਵੇ। ਕਵੀ ਜੀ ਲਿਖਦੇ ਨੇ ਕਿ ਭਰੀ ਹੋਈ ਸਿੱਖਾਂ ਦੀ ਸਭਾ ਦੇ ਵਿੱਚੋਂ ਸ਼ਾਬਾਸ਼ ਸ਼ਾਬਾਸ਼ ਇਸ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਇਹ ਕਾਰਜ ਤੋਹੀ ਬਣਾਵੇ। ਸਾਰੇ ਕਹਿੰਦੇ ਨੇ ਕਿ ਹੇ ਭਾਈ ਬਿਧੀ ਚੰਦ ਜੀ, ਇਹ ਕੰਮ ਤੁਹਾਡੇ ਗੋਚਰਾ ਸੀ ਔਰ ਤੁਸੀਂ ਹੀ ਇਸ ਨੂੰ ਕਰ ਸਕਦੇ ਸੀ।
ਅਪਰ ਕੌਣ ਕਰ ਸਕੈ ਐਸੇ, ਛਲੇ ਤੁਰਕ ਤੁਰਕੇਸ਼ਵਰ ਜੈਸੇ।
ਸਾਰੇ ਕਹਿੰਦੇ ਨੇ ਕਿ ਤੁਹਾਡੇ ਤੋਂ ਬਗੈਰ ਇਸ ਤਰ੍ਹਾਂ ਦਾ ਕੌਤਕ ਕੌਣ ਕਰ ਸਕਦਾ ਸੀ। ਬਾਦਸ਼ਾਹ ਦੇ ਸਮੇਤ ਸਾਰਿਆਂ ਤੁਰਕਾਂ ਨੂੰ ਬਹੁਤ ਹੀ ਜ਼ਿਆਦਾ ਛਲ ਲਿਆ, ਠੱਗ ਲਿਆ, ਮੋਹਿਤ ਕਰ ਲਿਆ।
ਮਨੋ ਕਲੰਕਤ ਕੀਨੇ ਸਾਰੇ, ਰਹੇ ਬਸੂਰਤ ਕੁਮਤ ਵਿਚਾਰੇ। ਮਾਨੋ ਕਿ ਇਸ ਤਰ੍ਹਾਂ ਦਾ ਕੰਮ ਹੋ ਗਿਆ ਕਿ ਸਾਰਿਆਂ ਤੁਰਕਾਂ ਨੂੰ ਕਲੰਕ ਲੱਗ ਗਿਆ ਹੈ, ਸਾਰੇ ਦੇ ਸਾਰੇ ਝੁਰ ਰਹੇ ਹੋਣਗੇ ਖੋਟੀ ਬੁੱਧ ਵਾਲੇ।
ਹੈ ਗੁਲਬਾਗ ਲੀਏ ਗੁਰ ਸੰਗ, ਮੇਲਿਓ ਜਹਾਂ ਦਿਲ ਬਾਗ ਤੁਰੰਗ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ
ਕਿ ਪਹਿਲਾਂ ਜਿਹੜਾ ਘੋੜਾ ਦਿਲਬਾਗ ਹੈ ਜਿਹਦਾ ਨਾਂ ਅਸੀਂ ਜਾਨ ਭਾਈ ਰੱਖਿਆ ਹੈ, ਇਸ ਗੁਲਬਾਗ ਨਾਂ ਦੇ ਘੋੜੇ ਨੂੰ ਵੀ ਉਸੇ ਜਗ੍ਹਾ ਦੇ ਉੱਤੇ ਉਹਦੇ ਨਾਲ ਜਾ ਕੇ ਬੰਨ ਦਿੱਤਾ ਜਾਵੇ। ਪਿਖਤ ਪਰਸ ਪਰ ਜੁਗ ਹਿਹਨਾਏ, ਕਰੇ ਨੇਰ ਦੁਇ ਕਰਾਣ ਮਿਲਾਏ। ਜਦੋਂ ਹੀ ਦੂਸਰੇ ਘੋੜੇ ਦੇ ਲਾਗੇ ਜਾ ਕੇ ਇਸ ਘੋੜੇ ਨੂੰ ਬੰਨਿਆ ਹੈ, ਦੋਵਾਂ ਦਾ ਇੱਕ ਦੂਜੇ ਦੇ ਨਾਲ ਮਿਲਾਪ ਹੋਇਆ, ਇੱਕ ਦੂਜੇ ਨੂੰ ਵੇਖ ਕੇ ਦੋਵੇਂ ਘੋੜੇ ਹਿਨਕੇ ਨੇ, ਕਰੇ ਨੇਰ ਦੁਇ ਕਰਾਣ ਮਿਲਾਏ। ਕਵੀ ਜੀ ਲਿਖਦੇ ਨੇ ਕਿ ਦੋਵਾਂ ਨੇ ਆਪਣਾ ਲਾਗਾ ਕਰਕੇ ਇੱਕ ਦੂਜੇ ਦੀਆਂ ਨਾਸਾਂ ਦੇ ਨਾਲ ਆਪਣੀਆਂ ਨਾਸਾਂ ਮਿਲਾਈਆਂ। ਮ੍ਰਿਦਲ ਹਰੇ ਖਾ ਬੋਲਤ ਪਲੇ, ਜਨ ਜੋਗ ਪ੍ਰਾਤ ਵਿਚਰ ਬਹੁ ਮਿਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਮਿਲੇ ਨੇ, ਇੱਕ ਦੂਜੇ ਨੂੰ ਵੇਖ ਕੇ ਉਹ ਹਿਣਕੇ ਨੇ, ਬਹੁਤ ਜਿਆਦਾ ਖੁਸ਼ ਹੋਏ ਨੇ। ਜਨ ਜੋਗ ਪ੍ਰਾਤ ਵਿਚਰ ਬਹੁ ਮਿਲੇ। ਕਵੀ ਜੀ ਲਿਖਦੇ ਨੇ ਕਿ ਜੇਕਰ ਇਸ ਤਰ੍ਹਾਂ ਕਹਿ ਲਿਆ ਜਾਵੇ ਕਿ ਦੋ ਵਿਛੜੇ ਹੋਏ ਭਰਾ ਮਿਲੇ ਨੇ, ਤੇ ਕੋਈ ਅਤ ਕਥਨੀ ਨਹੀਂ ਹੋਵੇਗੀ। ਇਸ ਤਰੀਕੇ ਦੇ ਨਾਲ ਦੋਵਾਂ ਘੋੜਿਆਂ ਦਾ ਮਿਲਾਪ ਹੋਇਆ ਤੇ ਦੋਵੇਂ ਬਹੁਤ ਹੀ ਜਿਆਦਾ ਖੁਸ਼ ਹੋਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਨੇ। ਦਿਲ ਬਾਗ ਗੁਲਬਾਗ ਹੋ ਗਏ ਇਕੱਠੇ, ਆਪੋ ਵਿੱਚ ਦੋਵੇਂ ਹਿਣ ਹਿਣਾ ਮਿਲਦੇ। ਨਾਸਾਂ ਜੋੜ ਕੇ ਹਿਣਕ ਦੇ ਨਾਲ ਖੁਸ਼ੀਆਂ, ਚਿਰੀ ਵਿਛੜੇ ਜਿਵੇਂ ਭਰਾ ਮਿਲਦੇ। ਖੁਸ਼ੀ ਨਾਲ ਦੋਵੇਂ ਰਾਤ ਵਖਾਣ ਲੱਗੇ, ਖੁਸ਼ੀ ਨਾਲ ਦੋਵੇਂ ਰਾਤ ਵਖਾਣ ਲੱਗੇ। ਇੱਕ ਦੂਸਰੇ ਨੂੰ ਗਲ ਲਾ ਮਿਲਦੇ। ਜੇਕਰ ਜ਼ਿੰਦਗੀ ਹੋਵੇ ਕਰਤਾਰ ਸਿੰਘਾ, ਜੀਵ ਵਿਛੜੇ ਕਦੇ ਤਾਂ ਆ ਮਿਲਦੇ। ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਜੇਕਰ ਖੁਦਾ ਦੀ ਰਹਿਮਤ ਦੇ ਨਾਲ, ਪਰਮੇਸ਼ਰ ਦੀ ਕੁਦਰਤ ਦੇ ਨਾਲ ਜ਼ਿੰਦਗੀ ਮਿਲ ਜਾਵੇ ਤੇ ਕਦੇ ਕਦੇ ਸਤਿਗੁਰੂ ਮਿਲਾਪ ਵੀ ਜ਼ਰੂਰ ਕਰਾ ਦਿੰਦਾ, ਇਸੇ ਤਰੀਕੇ ਦੇ ਨਾਲ ਦੋਵਾਂ ਘੋੜਿਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮਿਲਾਪ ਹੋਇਆ।
ਦਾਸਨ ਕੋਤਾ ਗੀਤ ਬਖਾਨੀ ਹੈ ਕੀ ਸੇਵਾ ਕਰੋ ਮਹਾਨੀ।
ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਾਸਾਂ ਨੂੰ ਤਾਕੀਦ ਕੀਤੀ ਹੈ, ਹੁਕਮ ਕੀਤਾ ਹੈ ਕਿ ਦੋਵਾਂ ਘੋੜਿਆਂ ਦੀ ਵੱਡੀ ਤੋਂ ਵੱਡੀ ਸੇਵਾ ਕੀਤੀ ਜਾਵੇ।
ਐਹ ਸ਼ਮਤ ਬਹੁ ਮਾਲਿਸ਼ ਕਰੀਏ, ਖਾਣ ਪਾਣ ਸਭ ਆਗੇ ਧਰੀਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਘੋੜਾ ਬਹੁਤ ਜ਼ਿਆਦਾ ਥੱਕਿਆ ਹੋਇਆ, ਇਸ ਕਰਕੇ ਬਹੁਤੇ ਸਾਰੇ ਆਦਮੀ ਮਿਲ ਕੇ ਘੋੜੇ ਦੀ ਮਾਲਿਸ਼ ਕਰੋ ਔਰ ਖਾਣ ਪੀਣ ਦੇ ਵਾਸਤੇ ਸਾਰਾ ਕੁਝ ਅੱਗੇ ਰੱਖੋ।
ਸੌਂਪਣ ਕਰ ਜੇਠੇ ਕੋ ਤਬੈ, ਰਾਖੋ ਤਕਰਾਈ ਬਿਦ ਸਬੈ।
ਘੋੜੇ ਦੋਵਾਂ ਦੀ ਸਾਂਭ ਸੰਭਾਲ ਦੇ ਵਾਸਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਜੇਠੇ ਨੂੰ ਰੱਖਿਆ ਹੋਇਆ ਹੈ। ਭਾਈ ਜੇਠੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਰਾਖੋ ਤਕਰਾਈ ਵਿਦ ਸਭੈ, ਹੇ ਭਾਈ ਜੇਠਿਆ ਹਰ ਇੱਕ ਤਰੀਕੇ ਦੇ ਨਾਲ ਤਕੜਾਈ ਰੱਖ ਔਰ ਘੋੜਿਆਂ ਦੀ ਸੇਵਾ ਕਰਵਾ।
ਬਿਧੀ ਚੰਦ ਕੀ ਗਹਿ ਕਰ ਬਾਹੂ, ਆਏ ਪੁਣ ਦੀਵਾਨ ਕੇ ਮਾਹੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਧੀ ਚੰਦ ਦੀ ਬਾਂਹ ਨੂੰ ਆਪਣੇ ਹਸਤ ਕਮਲ ਦੇ ਨਾਲ ਸਤਿਗੁਰਾਂ ਨੇ ਫੜਿਆ ਤੇ ਬਾਂਹ ਤੋਂ ਫੜ ਕੇ ਫਿਰ ਸਤਿਗੁਰੂ ਜੀ ਦੀਵਾਨ ਦੇ ਵਿੱਚ ਪਹੁੰਚ ਗਏ।
ਬਿਕਸਤ ਬੋਲਤ ਬੂਜਤ ਬਾਤ, ਸਭਨ ਸੁਣਾਵੋ ਸਰਬ ਬਿਰ ਤਾਂਤ।
ਸਤਿਗੁਰੂ ਜੀ ਬਹੁਤ ਪ੍ਰਸੰਨ ਨੇ, ਬਿਕਸ ਕੇ ਮੁਸਕਰਾ ਕੇ ਸਤਿਗੁਰੂ ਜੀ ਬਿਧੀ ਚੰਦ ਜੀ ਨੂੰ ਕਹਿੰਦੇ ਨੇ ਸਭਨ ਸੁਣਾਵੋ ਸਰਬ ਬਿਰਤਾਂਤ। ਕਹਿੰਦੇ ਨੇ ਕਿ ਘੋੜੇ ਨੂੰ ਲਿਆਉਣ ਦਾ ਸਾਰਾ ਜਿਹੜਾ ਬਿਰਤਾਂਤ ਹੈ ਨਾ, ਸਾਰੀ ਸੰਗਤ ਨੂੰ ਸੁਣਾ।
ਕਿਮ ਤੁਰੰਗ ਪੂਰਬ ਕੋ ਆਨਿਓ, ਮਿਲਿਓ ਸ਼ਾਹ ਸੋ ਕਹਾ ਬਖਾਨਿਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲਾ ਘੋੜਾ ਕਿਸ ਤਰੀਕੇ ਦੇ ਨਾਲ ਲਿਆਂਦਾ, ਕਿਸ ਤਰ੍ਹਾਂ ਪਹਿਲੀ ਵਾਰੀ ਤੇਰਾ ਬਾਦਸ਼ਾਹ ਦੇ ਨਾਲ ਮਿਲਾਪ ਹੋਇਆ, ਉਹਨੇ ਕੀ ਆਖਿਆ ਔਰ ਤੂੰ ਕੀ ਆਖਿਆ, ਸਾਰਾ ਕੁਝ ਬਿਆਨ ਕਰ।
ਹੈ ਦੂਸਰ ਕੋ ਕੈਸੇ ਹਰਿਓ, ਮਤ ਅੰਧੇ ਸਭ ਕੋ ਕਿਮ ਕਰਿਓ।
ਸਤਿਗੁਰੂ ਜੀ ਕਹਿੰਦੇ ਨੇ ਇਸ ਤੋਂ ਇਲਾਵਾ ਦੂਸਰਾ ਘੋੜਾ ਕਿਹੜੇ ਤਰੀਕੇ ਦੇ ਨਾਲ ਲੈ ਕੇ ਆਂਦਾ, ਕਿਸ ਤਰ੍ਹਾਂ ਉਹਨਾਂ ਦੀ ਮਤ ਨੂੰ ਤੂੰ ਅੰਨਿਆ ਕੀਤਾ। ਬੇਖਮ ਸਥਾਨ ਦੁਰਗ ਬਡ ਗਾਡੇ ਰਹਿਤ ਹਜ਼ਾਰੋਂ ਨਰ ਜਹਾਂ ਠਾਂਡੇ। ਜਿਹੜਾ ਬੜਾ ਔਖਾ ਕਿਲਾ ਹੈ ਜਿਹਦੇ ਅੰਦਰ ਕੋਈ ਜਾ ਨਹੀਂ ਸਕਦਾ, ਉਸ ਕਿਲੇ ਦੇ ਅੰਦਰ ਤੂੰ ਕਿਵੇਂ ਦੋਵੀਂ ਵਾਰੀ ਚਲਾ ਗਿਆ, ਕਿਸ ਤਰ੍ਹਾਂ ਹਜ਼ਾਰਾਂ ਦੇ ਪਹਿਰੇ ਦੇ ਵਿੱਚੋਂ ਤੂੰ ਘੋੜੇ ਨੂੰ ਕੱਢ ਲਿਆਂਦਾ। ਅਨੇਕ ਰੀਤ ਕਰ ਜਾਂ ਤਕਰਾਈ ਕਿਵੇਂ ਲੰਘ ਆਇਓ ਸਥਾਈ, ਅਨੇਕਾਂ ਤਰੀਕਿਆਂ ਦੇ ਨਾਲ ਜਿੱਥੇ ਬੜਾ ਪਹਿਰਾ ਸੀ, ਜਿੱਥੇ ਬੜੀ ਤਕੜਾਈ ਕੀਤੀ ਹੋਈ ਸੀ, ਸਤਿਗੁਰੂ ਜੀ ਕਹਿੰਦੇ ਨੇ ਕਿਵੇਂ ਲੰਘ ਆਇਓ ਸਥਾਈ, ਐਸੇ ਵੱਡੇ ਪਹਿਰੇ ਨੂੰ ਤੋੜ ਕੇ ਕਿਸ ਤਰੀਕੇ ਦੇ ਨਾਲ ਬਿਧੀ ਚੰਦ ਤੂੰ ਇੱਥੇ ਪਹੁੰਚ ਗਏ। ਜਿਨ ਦੇਖੀ ਸੋ ਅਤ ਬਿਸਮਾਏ, ਸੁਣੇ ਜਹਾਂ ਕਹ ਨਰ ਸਮੁਦਾਏ। ਜਿਨ੍ਹਾਂ ਨੇ ਤੈਨੂੰ ਦੇਖਿਆ ਹੈ ਉਹ ਬਹੁਤ ਹੀ ਜ਼ਿਆਦਾ ਇਸ ਗੱਲ ਤੋਂ ਹੈਰਾਨ ਹੋਏ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਤੂੰ ਦੋਵਾਂ ਘੋੜਿਆਂ ਨੂੰ ਲੈ ਕੇ ਪਹੁੰਚੇ। ਸੋ ਪੀ ਸਗਰੇ ਲਖੈ ਅਚੰਬਾ, ਬਿਦਤਾ ਜਗ ਕੋ ਦੰਬ ਅਰੰਭਾ। ਕਹਿੰਦੇ ਨੇ ਜਿਨ੍ਹਾਂ ਨੇ ਤੈਨੂੰ ਵੇਖਿਆ ਹੈ ਉਹ ਤੈਨੂੰ ਦੇਖ ਕੇ ਬੜੇ ਹੈਰਾਨ ਨੇ ਕਿ ਕਿਸ ਤਰੀਕੇ ਦੇ ਨਾਲ ਅਚੰਬਾ ਕਰਕੇ ਤੂੰ ਘੋੜਿਆਂ ਨੂੰ ਲੈ ਕੇ ਆ ਗਿਆ। ਬਿਦਤਾ ਜਗ ਜੋ ਦੰਬ ਅਰੰਭਾ, ਕਹਿਣ ਤੋਂ ਭਾਵ ਹੈ ਕਿ ਅਚੰਬਾ ਜਾਣ ਕੇ ਕਹਿੰਦੇ ਹਾਂ ਕਿ ਕਿਵੇਂ ਇਹ ਤੂੰ ਸਾਰਾ ਕੰਮ ਨੇਪਰੇ ਚਾੜ ਦਿਆ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਬਿਧੀ ਚੰਦ ਨੂੰ ਸਾਰਾ ਵਾਰਤਾਲਾਪ ਪੁੱਛ ਰਹੇ ਨੇ, ਕਿਸ ਤਰੀਕੇ ਦੇ ਨਾਲ ਸਾਰੇ ਵਾਰਤਾਲਾਪ ਨੂੰ ਬਿਧੀ ਚੰਦ ਜੀ ਬਿਆਨ ਕਰਨਗੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਕੱਲ ਨੂੰ ਅਰਜ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠਿਆਂ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦੁਖ ਜਾਏ, ਗੁਰੂ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ, ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਂਬਲੇਸ਼ ਨੂੰ ਸਮਰਥ ਬਖਸ਼ੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬਨ ਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਵਿੱਤਰ ਕਿਰਪਾ ਦੇ ਨਾਲ ਆਪ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।